ਸ੍ਰੀ ਨਾਨਕ ਪਦ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਭਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਭੀਮ ਚੰਦ ਬਿਨ ਆਨੰਦ ਕੇ ਦੇਖ ਰਹੇ ਬਿਸਮਾਏ ਵੀਰ ਹਜ਼ਾਰਹੋਂ ਪਚ ਰਹੇ ਲੋਥ ਨਹੀਂ ਕਿਮ ਲਿਆਏ ਭੀਮ ਚੰਦ ਬਿਨ ਆਨੰਦ ਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਅੰਤਰਜਾਮੀ ਕਰੁਣਾ ਨਿਧਾਨ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲ ਜੰਗ ਕਰਨ ਵਾਸਤੇ ਪਹਾੜੀ ਫੌਜਾਂ ਚੜ੍ਹ ਕੇ ਆਈਆਂ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਸਿੰਘਾਂ ਦੇ ਜਥੇ ਨੂੰ ਅੱਗੇ ਭੇਜਿਆ ਹੈ। ਸੋ ਜਿਨ੍ਹਾਂ ਨੇ ਜੰਗ ਕਰਦਿਆਂ ਹੋਇਆਂ ਜੋ ਪਹਾੜੀ ਫੌਜਾਂ ਵੱਲੋਂ ਗੁਜਰਾਂ ਰੰਗੜਾਂ ਦਾ ਸਰਦਾਰ ਜਮਤੁੱਲਾ ਭਾਊ ਉਸ ਨੂੰ ਮਾਰਿਆ ਹੈ, ਉਸ ਨੂੰ ਮਾਰਨ 'ਤੇ ਉਸ ਦੀ ਲੋਥ ਪਾਸ ਭਾਈ ਮਾਨ ਸਿੰਘ ਨੇ ਨਿਸ਼ਾਨ ਸਾਹਿਬ ਗੱਡਿਆ, ਕਿਹਾ ਕਿ ਇਸ ਦੁਸ਼ਟ ਦੀ ਲੋਥ ਨਹੀਂ ਚੁੱਕਣ ਦੇਣੀ। ਪਹਾੜੀਏ ਅਤੇ ਗੁਜਰ ਵੱਧ ਵੱਧ ਕੇ ਅੱਗੇ ਲੜਨ ਵਾਸਤੇ ਆਉਂਦੇ ਰਹੇ, ਆ ਕੇ ਮਰਦੇ ਹਨ ਸਿੰਘਾਂ ਨਾਲ ਲੜਦਿਆਂ ਹੋਇਆਂ। ਬਹੁਤ ਸਾਰੇ ਉਹ ਜਿਹੜੇ ਡਰਦੇ ਮਾਰੇ ਪਿੱਛੇ ਹਟਦੇ ਜਾਂਦੇ, ਇਸੇ ਪ੍ਰਕਾਰ ਜਿਹੜੇ ਸੂਰਬੀਰਤਾ ਵਾਲੇ ਹਨ ਅੱਗੇ ਆ ਕੇ ਲੜੇ ਆ ਮਰੇ ਹਨ। ਬਹੁਤੇ ਪਹਾੜੀਏ ਅਤੇ ਗੁਜਰ ਜ਼ਖਮੀ ਹੋਏ, ਸਿੰਘ ਸੂਰਮੇ ਵੀ ਕਈ ਫੱਟੜ ਹੋਏ ਹਨ, ਸਿੰਘਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ। ਪਹਾੜੀਏ ਤੇ ਗੁਜਰ ਫਿਰ ਹਾਰ ਗਏ, ਹਾਰ ਕੇ ਪਿੱਛੇ ਹਟ ਗਏ। ਸਿੰਘਾਂ ਦੀ ਫਤਿਹ ਹੋਈ ਹੈ, ਆਪਣੇ ਜ਼ਖਮੀ ਸੂਰਮਿਆਂ ਦੀ ਸੰਭਾਲ ਕਰਕੇ ਉਹਨਾਂ ਨੂੰ ਵਾਪਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਹੈ। ਔਰ ਸ਼ਹੀਦ ਸਿੰਘਾਂ ਦੀਆਂ ਦੇਹਾਂ ਉਠਾ ਕੇ ਅਨੰਦਪੁਰ ਸਾਹਿਬ ਲਿਆਂਦੀਆਂ। ਪਹਾੜੀਏ ਆਪਣੇ ਜ਼ਖਮੀਆਂ ਨੂੰ ਤਾਂ ਚੁੱਕ ਕੇ ਲੈ ਗਏ ਆ, ਪਰ ਜਿਹੜੇ ਮਰੇ ਪਏ ਨੇ ਉਹਨਾਂ ਦੀਆਂ ਲੋਥਾਂ ਨਾ ਉਠਾ ਸਕੇ, ਇਉਂ ਵਾਪਸ ਚਲੇ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਪਾਸੋਂ ਜੰਗ ਦੀ ਵਾਰਤਾ ਸੁਣੀ ਹੈ, ਜ਼ਖਮੀ ਸਿੰਘਾਂ ਦੀ ਸੰਭਾਲ ਕਰਵਾਈ ਹੈ, ਤਿਨ੍ਹਾਂ ਨੂੰ ਸਾਲ ਪੱਤਰ ਬਖਸ਼ਿਸ਼ ਕੀਤੇ ਹਨ, ਔਰ ਸ਼ਹੀਦ ਸਿੰਘਾਂ ਦੀਆਂ ਦੇਹਾਂ ਦੇ ਸੰਸਕਾਰ ਕਰਵਾਏ ਹਨ। ਸੂਰਬੀਰ ਯੋਧੇ ਬਣ ਕੇ ਜੂਝਦਿਆਂ ਹੋਇਆ ਫਤਿਹ ਪ੍ਰਾਪਤ ਕਰਨ ਦੀ ਮਹੱਤਤਾ ਸਤਿਗੁਰੂ ਮਹਾਰਾਜ ਸਾਹਿਬ ਨੇ ਦੱਸੀ ਹੈ, ਔਰ ਸ਼ਹੀਦ ਹੋਣ ਦਾ ਲਾਭ ਸਤਿਗੁਰੂ ਮਹਾਰਾਜ ਸਾਹਿਬ ਨੇ ਦੱਸਿਆ ਹੈ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਪਿੱਛੇ ਵਿਚਾਰ ਕਰਕੇ ਸੁਣਾਈ ਗਈ ਸੀ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਆਪਣੀਆਂ ਮਨਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਭਾਵਨਾ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਭੀਮ ਚੰਦ ਬਿਨ ਆਨੰਦ ਕੇ।
ਪਹਾੜੀ ਰਾਜਾ ਜੋ ਭੀਮ ਚੰਦ ਹੈ ਕਹਿਲੂਰੀਆ, ਆਪਣੀਆਂ ਬਹੁਤੀਆਂ ਫੌਜਾਂ ਦੇ ਮਰਨ ਤੇ ਬਹੁਤ ਹੀ ਚਿੱਤ ਵਿੱਚ ਉਦਾਸ ਹੋਇਆ ਬਿਨਾਂ ਆਨੰਦ ਤੋਂ।
ਦੇਖ ਰਹੇ ਬਿਸਮਾਏ,
ਵੇਖ ਕੇ ਬਹੁਤ ਹੈਰਾਨ ਹੋਇਆ ਜੰਗ ਦੇ ਮੈਦਾਨ ਵਿੱਚ ਆਪਣੀਆਂ ਫੌਜਾਂ ਦੀ ਹਾਲਤ ਨੂੰ।
ਵੀਰ ਹਜ਼ਾਰਾਂ ਪਚ ਰਹੇ,
ਕੀ ਵੇਖਿਆ ਹੈ, ਵੇਖ ਕੇ ਸੋਚਦਾ ਕਿ ਆਪਣੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ, ਜਵਾਨ, ਪਹਾੜੀਏ ਅਤੇ ਗੁਜਰ ਆਦਿਕ ਉਹ ਜੰਗ ਦੇ ਮੈਦਾਨ ਵਿੱਚ ਹੀ ਮਰੇ ਰਹਿ ਗਏ ਹਨ।
ਲੋਥ ਨਹੀਂ ਕਿਮ ਲਿਆਏ,
ਅਤੇ ਕਈ ਖਾਪਦੇ ਰਹੇ ਆ ਜਮਤੁੱਲਾ ਭਾਉ ਦੀ ਉਠਾਉਣ ਜੋ ਲੋਥ ਉਠਾਉਣ ਦੀ ਕੋਸ਼ਿਸ਼ ਕਰਦੇ ਰਹੇ, ਬਹੁਤ ਜ਼ਿਆਦਾ ਉਹਨਾਂ ਨੇ ਭਾਵੇਂ ਖੇਚਲ ਕੀਤੀ ਹੈ ਪਰ ਲੋਥ ਨਹੀਂ ਚੁੱਕ ਕੇ ਲਿਆ ਸਕੇ।
ਚੌਪਈ ਅਲਪ ਖਾਲਸਾ ਰਿਓ ਲਹਿਓ ਹੈ।
ਤਾਂ ਇਸ ਪ੍ਰਕਾਰ ਜੋ ਇਹ ਭੀਮ ਚੰਦ ਕਹਿਲੂਰੀਆ ਸੋਚਦਾ ਹੈ ਕਿ ਖਾਲਸਾ ਤਾਂ ਅੱਗੇ ਬਹੁਤ ਵੱਡੀ ਗਿਣਤੀ ਵਿੱਚ ਲੜਦਾ ਨਹੀਂ ਵੇਖਿਆ,
ਬਹੁਤ ਹਮਾਰੀ ਦਿਸ਼ਾ ਰਹਿਓ ਹੈ,
ਅਤੇ ਸਾਡੇ ਵੱਲ ਦੀ ਜੋ ਫੌਜ ਭਾਵੇਂ ਕਿ ਬਹੁਤੀ ਲੜਦੀ ਰਹੀ ਹੈ।
ਪਚ ਪਚ ਰਹੇ ਹੇਲ ਕੋ ਡਾਲਤ,
ਅਤੇ ਹੱਲਾ ਕਰਦੇ ਕਰਦੇ ਸਾਡੇ ਜਵਾਨ ਖਪਦੇ ਮਰਦੇ ਰਹੇ ਹਨ।
ਅਨੇਕ ਪ੍ਰਕਾਰਨ ਕੇ ਬਲ ਕਹਲਤ,
ਤੇ ਅਨੇਕ ਤਰ੍ਹਾਂ ਦੇ ਦਾਉ ਪੇਚ ਕਰਦਿਆਂ ਹੋਇਆ ਆਪਣਾ ਬਲ ਖਾਲਸੇ ਨੂੰ ਜਿੱਤਣ ਵਾਸਤੇ ਲਗਾਉਂਦੇ ਰਹੇ ਆ।
ਨਹੀਂ ਕਿਸਹੋਂ ਨੇ ਸਿੰਘ ਹਲਾਏ,
ਤੇ ਕਿਸੇ ਵੀ ਸਾਡੇ ਜਵਾਨ ਪਾਸੋਂ ਸਾਡਿਆਂ ਸਿਪਾਹੀਆਂ ਕੋਲੋਂ ਗੁਰੂ ਕੇ ਸਿੰਘਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਹਲਾਇਆ ਨਹੀਂ ਜਾ ਸਕਿਆ।
ਗਾਡ ਨਿਸ਼ਾਨ ਥਿਰੇ ਜਿਸ ਥਾਏ,
ਤੇ ਜਿਸ ਥਾਂ ਤੇ ਗੁਰੂ ਕੇ ਸਿੰਘ ਆਪਣਾ ਨਿਸ਼ਾਨ ਸਾਹਿਬ ਜਮਤੁੱਲੇ ਭਾਉ ਦੀ ਲੋਥ ਨੇੜੇ ਗੱਡ ਕੇ ਉੱਥੇ ਹੀ ਟਿਕੇ ਰਹੇ ਹਨ।
ਕਿਮ ਇਹ ਲੜਤੇ ਤਹਾਂ ਨਰਨ ਮੈਂ,
ਤੇ ਉੱਥੇ ਸਿੰਘਾਂ ਵਿੱਚ ਪ੍ਰਵੇਸ਼ ਹੋ ਕੇ ਸਾਡੇ ਜੋ ਜਵਾਨ ਪਹਾੜੀਏ ਕਿਵੇਂ ਲੜ ਸਕਦੇ ਸੀ।
ਇਮ ਸੋਚਤ ਗਿਰਪਤ ਬਹੁ ਮਨ ਮੈਂ,
ਤੇ ਲੜ ਕੇ ਕਿਵੇਂ ਫਤਿਹ ਪਾ ਸਕਦੇ ਸਨ, ਕਿਉਂਕਿ ਅੱਗੇ ਭਾਵੇਂ ਥੋੜ੍ਹੀ ਗਿਣਤੀ ਵਿੱਚ ਨੇ ਪਰ ਉਹ ਬੜੇ ਬਹਾਦਰ ਸੂਰਬੀਰ ਯੋਧੇ ਹਨ। ਇਸ ਪ੍ਰਕਾਰ ਸੋਚਦਾ ਹੋਇਆ ਪਹਾੜੀ ਰਾਜਾ ਜੋ ਕਹਿਲੂਰੀਆ ਭੀਮ ਚੰਦ ਹੈ ਆਪਣੇ ਮਨ ਵਿੱਚ ਬਹੁਤ ਚਿੰਤਾ ਕਰਦਾ ਹੈ।
ਹੱਟੀ ਚਮੂ ਲਰਬੇ ਪਿਛਵਾਈ,
ਅਤੇ ਜਦੋਂ ਵੇਖਿਆ ਕਿ ਸਭ ਆਪਣੀਆਂ ਫੌਜਾਂ ਜੋ ਹਨ ਲੜਨ ਤੋਂ ਪਿੱਛੇ ਹਟ ਗਈਆਂ।
ਆਏ ਸਿਵਰ ਕਹਲਿਓ ਗਿਰ ਰਾਈ,
ਅਤੇ ਇਸ ਪ੍ਰਕਾਰ ਸਭ ਇਹਨਾਂ ਪਹਾੜੀ ਰਾਜਿਆਂ ਨੇ ਆਪਣੇ ਪਿੱਛੇ ਆਣ ਕੇ ਡੇਰੇ ਕਰ ਲਏ ਹਨ।
ਮਰੇ ਪਰੇ ਸੋ ਖੇਤ ਰਹੇ ਹੈ,
ਤੇ ਜਿਹੜੇ ਮਰੇ ਪਏ ਹੈ ਉਹਨਾਂ ਦੀਆਂ ਲੋਥਾਂ ਜੰਗ ਦੇ ਮੈਦਾਨ ਵਿੱਚ ਹੀ ਰਹਿਣ ਦਿੱਤੀਆਂ।
ਜੋ ਘਾਇਲ ਸੰਭਾਲ ਲਏ ਹੈ,
ਤੇ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਮਸਾਂ ਮਸਾਂ ਹੀ ਸੰਭਾਲ ਕੇ ਲਿਆਂਦਾ ਹੈ।
ਥਕਤ ਸੂਰ ਮੈਂ ਸਕਲ ਤੁਰੰਗਮ,
ਤੇ ਸਭ ਇਹਨਾਂ ਦੇ ਜੋ ਪਹਾੜੀਏ ਤੇ ਗੁੱਜਰ ਆਦਿਕ ਜੋ ਘੋੜਿਆਂ ਸਮੇਤ ਥੱਕ ਗਏ ਹਨ ਲੜਦੇ ਮਰਦੇ ਹੋਏ।
ਮੁਰਝਾਨੇ ਮੁਖ ਸਿਥਲੇ ਅੰਗਨ,
ਤੇ ਮੂੰਹ ਮੁਰਝਾਏ ਹੋਏ ਹੈ ਔਰ ਇਹਨਾਂ ਦੇ ਸਰੀਰ ਜੋ ਹਨ ਲੜਦਿਆਂ ਹੋਇਆਂ ਬਹੁਤ ਹੀ ਥਕਾਵਟ ਦੇ ਸਹਿਤ ਹੋ ਗਏ।
ਬਿਨ ਉਤਸ਼ਾਹ ਸ਼ੋਕ ਮੈਂ ਕੀਤੇ,
ਤੇ ਕਈ ਹਨ ਜਿਹੜੇ ਬੜੇ ਹੀ ਉਤਸ਼ਾਹ ਦੇ ਸਮੇਤ ਸਨ ਪਹਿਲਾਂ ਜੰਗ ਕਰਨ ਵਾਸਤੇ, ਪਰ ਉਹ ਉਤਸ਼ਾਹਹੀਣ ਹੋ ਗਏ ਤੇ ਬੜਾ ਹੀ ਸ਼ੋਕ ਤੇ ਗਮ ਕਰਦੇ ਹਨ।
ਸਨਬੰਧੀ ਹੱਥ ਘਾਲਿਓ ਜੇਤੇ,
ਤੇ ਜਿਨ੍ਹਾਂ ਦੇ ਲੜਦਿਆਂ ਹੋਇਆਂ ਸੰਬੰਧੀ ਮਾਰੇ ਗਏ ਹਨ।
ਮੰਤਰੀ ਅਪਰ ਜਿਤਕ ਥੇ ਸਿਆਣੇ,
ਤੇ ਭੀਮ ਚੰਦ ਕਹਿਲੂਰੀਏ ਪਹਾੜੀ ਰਾਜੇ ਦੇ ਜਿੰਨੇ ਵੀ ਹੋਰ ਸਿਆਣੇ ਅਹਿਲਕਾਰ ਤੇ ਵਜ਼ੀਰ ਆਦਿਕ ਹਨ।
ਹੋਤ ਸਮੀਪ ਸਕਲ ਸਨਮਾਨੇ,
ਤੇ ਸਭ ਜੋ ਪਾਸ ਆਉਂਦੇ ਹੈ ਉਹਨਾਂ ਦਾ ਸਤਿਕਾਰ ਇਹ ਭੀਮ ਚੰਦ ਕਹਿਲੂਰੀਆ ਕਰਦਾ ਹੈ।
ਨਿਜ ਵਜ਼ੀਰ ਕੋ ਨਿਕਟ ਬਿਠਾਰਾ,
ਭੀਮ ਚੰਦ ਨੇ ਆਪਣੇ ਵਜ਼ੀਰ ਨੂੰ ਆਪਣੇ ਕੋਲ ਬਿਠਾਇਆ।
ਜਵਲਤ ਮਿਸਾਲ ਖਰੇ ਗਨ ਚਾਹਰਾ,
ਤੇ ਜਵਲਤ ਮਿਸਾਲ ਸੋ ਜਿਸ ਨੇ ਹੋਰ ਜਿਹੜੇ ਕਿ ਮਿਸਾਲਾਂ ਜਗਾ ਕੇ ਜੋ ਹੋਰ ਵੀ ਝਾੜ ਮਤਾਬੀਆਂ ਆਦਿਕ ਚਾਨਣ ਕਰਨ ਵਾਸਤੇ ਪਾਸ ਖੜੇ ਹਨ ਇਸ ਦੇ ਨੌਕਰ ਚਾਕਰ।
ਆਏ ਕੇਸਰੀ ਚੰਦ ਹੰਡੂਰੀ,
ਕੇਸਰੀ ਚੰਦ ਜਸਵਾਲੀਆ ਰਾਜਾ ਵੀ ਆਇਆ ਤੇ ਹੰਡੂਰੀਆ ਰਾਜਾ ਵੀ ਪਾਸ ਆਇਆ।
ਭੂਪ ਕਟੋਚ ਆਦ ਬਿਦਰੂਰੀ,
ਕਟੋਚੀਆ ਘਮੰਡ ਚੰਦ ਵੀ ਨੇੜੇ ਆਇਆ ਹੈ ਜਿਹੜੇ ਜੰਗ ਕਰਨ ਦੀ ਵਿਧੀ ਬਹੁਤ ਹੀ ਜਾਣਦੇ ਹਨ।
ਸਭ ਨਰਿੰਦਰ ਬੈਠੇ ਜਬ ਆਏ,
ਤੇ ਸਭ ਇਹ ਪਹਾੜੀ ਰਾਜੇ ਜਦੋਂ ਭੀਮ ਚੰਦ ਕਹਿਲੂਰੀਏ ਰਾਜੇ ਦੇ ਪਾਸ ਆਣ ਬੈਠੇ।
ਤਿੰਨਕੇ ਜੇ ਵਜ਼ੀਰ ਸਮਦਾਏ,
ਤੇ ਸਭ ਇਹਨਾਂ ਦੇ ਜੋ ਰਾਜਿਆਂ ਦੇ ਵਜ਼ੀਰ ਹਨ ਉਹ ਵੀ ਸਭਾ ਵਿੱਚ ਹਾਜ਼ਰ ਹੋ ਗਏ।
ਭੀਮ ਚੰਦ ਤਬ ਬਾਕ ਬਖਾਨੇ,
ਤਾਂ ਇਸ ਤਰ੍ਹਾਂ ਫਿਰ ਇਹਨਾਂ ਨੂੰ ਕਹਿਲੂਰੀਆ ਭੀਮ ਚੰਦ ਕਹਿਣ ਲੱਗਾ ਹੈ।
ਸੁਨੋ ਸ਼੍ਰੋਣ ਦੇ ਤੁਮ ਸਭ ਸਿਆਣੇ,
ਤੇ ਤੁਸੀਂ ਬਹੁਤ ਸਿਆਣੇ ਹੋ, ਧਿਆਨ ਦੇ ਕੇ ਮੇਰੀ ਗੱਲ ਸੁਣੋ।
ਆਜ ਭਰੀ ਜਿਸ ਭਾਂਤ ਲੜਾਈ,
ਇਸ ਤਰ੍ਹਾਂ ਜਿਵੇਂ ਅੱਜ ਬਹੁਤ ਭਿਆਨਕ ਲੜਾਈ ਹੋਈ ਹੈ ਸਾਡੀ ਸਿੰਘਾਂ ਨਾਲ।
ਕਿਤਕ ਦਿਵਸ ਮਹਿ ਦਲ ਖੱਪ ਜਾਈ,
ਜੇ ਇਸ ਤਰ੍ਹਾਂ ਅਸੀਂ ਗੁਰੂ ਕੇ ਖਾਲਸੇ ਨਾਲ ਲੜਦੇ ਰਹੇ ਨਾ ਰੋਜ਼, ਤਾਂ ਫਿਰ ਕਿੰਨੇ ਕੁ ਦਿਨਾਂ ਵਿੱਚ ਹੀ ਸਾਡੀਆਂ ਫੌਜਾਂ ਦਾ ਸਾਰਾ ਦਲ ਹੀ ਖੱਪ ਮਰ ਜਾਵੇਗਾ।
ਜੋਧਾ ਮਰੇ ਹਜ਼ਾਰਾਂ ਲੜ ਲੜ,
ਕਿਉਂਕਿ ਲੜ ਲੜ ਕੇ ਪਹਿਲਾਂ ਵੀ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਜੋਧੇ ਮਾਰੇ ਗਏ ਹਨ।
ਲੋਥ ਹੇਤ ਬਹੁ ਹੇਲਾ ਕਰ ਕਰ,
ਤੇ ਆਪਣੇ ਇੱਕ ਸਰਦਾਰ ਜਮਤੁੱਲਾ ਭਾਊ ਦੀ ਲੋਥ ਉਠਾਉਣ ਵਾਸਤੇ ਜਿਨ੍ਹਾਂ ਨੇ ਯਤਨ ਕੀਤਾ, ਇੱਕ ਦੀ ਲੋਥ ਉਠਾਉਣ ਬਦਲੇ ਆਪ ਬਹੁਤਿਆਂ ਨੂੰ ਮਰਨਾ ਪਿਆ ਹੱਲਾ ਕਰ ਕਰਕੇ।
ਅਰੇ ਓ ਖਾਲਸਾ ਧੀਰਜ ਧਰ ਧਰ,
ਤੇ ਬਹੁਤ ਧੀਰਜ ਆਪਣੇ ਹਿਰਦੇ ਵਿੱਚ ਧਾਰ ਧਾਰ ਕੇ ਖਾਲਸਾ ਅੱਗੋਂ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨਾਂ ਗੁੱਜਰਾਂ ਪਹਾੜੀਆਂ ਨਾਲ ਲੜਦਾ ਰਿਹਾ।
ਛੋਰਤ ਜਵਾਲਾ ਬੰਮਣੀ ਭਰ ਭਰ,
ਤੇ ਭਰ ਭਰ ਕੇ ਵਾਰ ਵਾਰ ਬੰਦੂਕਾਂ ਚਲਾਉਂਦਾ ਰਿਹਾ ਅੱਗੋਂ ਖਾਲਸਾ।
ਸੁਨਤ ਕਟੋਚ ਹੰਡੂਰੀ ਬੋਲਾ,
ਤੇ ਭੀਮ ਚੰਦ ਕਹਿਲੂਰੀਏ ਰਾਜੇ ਪਾਸੋਂ ਸੁਣ ਕੇ ਕਟੋਚੀਆ ਘਮੰਡ ਚੰਦ ਤੇ ਹੰਡੂਰੀਆ ਰਾਜਾ ਕਹਿਣ ਲੱਗੇ ਹਨ।
ਪ੍ਰਥਮ ਜੰਗ ਲੜ ਸਭ ਨੇ ਤੋਲਾ,
ਕਹਿੰਦੇ ਨੇ ਕਿ ਇਹ ਪਹਿਲਾ ਜੰਗ ਹੋਇਆ ਹੈ, ਹੁਣ ਅਸੀਂ ਆਪ ਜੋ ਇਕੱਠਿਆਂ ਹੋ ਕੇ ਪਹਾੜੀ ਰਾਜਿਆਂ ਆਪਣੀਆਂ ਫੌਜਾਂ ਲੈ ਕੇ ਗੁਰੂ ਗੋਬਿੰਦ ਸਿੰਘ ਨਾਲ ਯੁੱਧ ਕੀਤਾ ਆ, ਅਤੇ ਹੁਣ ਅਸੀਂ ਗੁਰੂ ਗੋਬਿੰਦ ਸਿੰਘ ਦਾ ਜੋ ਭਾਰੀ ਬਲ ਹੈ ਉਹ ਪਰਖ ਲਿਆ ਹੈ।
ਅਬ ਜਿਮ ਬਾਂਛਾ ਤਿਮ ਹੀ ਕਰੀਏ,
ਅਤੇ ਹੁਣ ਅਸੀਂ ਜੰਗ ਤਾਂ ਕਰਕੇ ਵੇਖ ਲਿਆ, ਪਰ ਹੁਣ ਜਿਵੇਂ ਅੱਗੇ ਪਹਾੜੀ ਰਾਜਿਆਂ ਦੀ ਇੱਛਾ ਹੋਵੇ ਤਿਵੇਂ ਹੁਣ ਉਸ ਤਰ੍ਹਾਂ ਦਾ ਅਸੀਂ ਕੋਈ ਯਤਨ ਕਰੀਏ ਉਹਨਾਂ ਨਾਲ ਲੜਨ ਵਾਸਤੇ।
ਬਾਦ ਘਾਟ ਸਭ ਘਾਤ ਵਿਚਰੀਏ ਹੈ,
ਤੇ ਸਾਰੇ ਦਾ ਵਿਚਾਰ ਲਈਏ ਕਿ ਸਾਨੂੰ ਵਾਧਾ ਕਿਸ ਦਾਉ ਵਿੱਚ ਹੈ ਔਰ ਘਾਟਾ ਕਿਸ ਤਰ੍ਹਾਂ ਜੰਗ ਕਰਨ ਵਿੱਚ ਸਾਨੂੰ ਪਵੇਗਾ।
ਮੰਡਸਪਤੀ ਨਰਿੰਦਰ ਬਖਾਨਾ,
ਤਾਂ ਇਸ ਤਰ੍ਹਾਂ ਇਹਨਾਂ ਤੋਂ ਸੁਣ ਕੇ ਜੋ ਮੰਡੀ ਦਾ ਇੱਕ ਰਾਜਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਮਝਦਾ ਆ, ਉਹ ਕਹਿਣ ਲੱਗਾ ਸਭਾ ਵਿੱਚ,
ਇਹ ਗੁਰੂਆਂ ਕੋ ਸਦਨ ਮਹਾਨਾ।
ਕਹਿੰਦਾ ਰਾਜਿਓ ਸੁਣ ਲਓ, ਇਹ ਜੋ ਜਿਸ ਘਰ ਨਾਲ ਅਸੀਂ ਲੜਦੇ ਹਨ ਇਹ ਗੁਰੂਆਂ ਦਾ ਵੱਡਾ ਉੱਤਮ ਸ੍ਰੇਸ਼ਟ ਘਰ ਹੈ।
ਨਹਿ ਸਮਾਨਤਾ ਕਿਸ ਤੇ ਹੋਏ,
ਕਿਸੇ ਪਾਸੋਂ ਵੀ ਸਾਥੋਂ ਗੁਰੂ ਮਹਾਰਾਜ ਦੀ ਬਰਾਬਰੀ ਨਹੀਂ ਹੋ ਸਕੇਗੀ।
ਇਨ ਸੋ ਮਿਲਣ ਨੀਕ ਹੋਇ ਸੋਏ,
ਮੈਂ ਤੁਹਾਨੂੰ ਚੰਗੀ ਸਲਾਹ ਦਿੰਦਾ ਹੈ ਕਿ ਜੇਕਰ ਆਪਾਂ ਇਹਨਾਂ ਨੂੰ ਮਿਲ ਪਈਏ, ਇਹਨਾਂ ਨਾਲ ਏਕਤਾ ਕਰ ਲਈਏ, ਮਿਲਾਪ ਕਰ ਲਈਏ, ਤਾਂ ਫਿਰ ਸਾਡਾ ਭਲਾ ਹੋਵੇਗਾ।
ਕਰਾਮਾਤ ਸਾਹਿਬ ਬਲਵੰਤੇ,
ਕਿਉਂਕਿ ਗੁਰੂ ਮਹਾਰਾਜ ਬਹੁਤ ਵੱਡੀਆਂ ਕਰਾਮਾਤਾਂ ਦੇ ਮਾਲਕ ਹਨ ਔਰ ਬਹੁਤ ਬਲ ਵਾਲੇ ਹਨ।
ਤੁਰਤ ਬਣਾਵਹਿ ਜਥਾ ਚਹੰਤੇ,
ਜਿਸ ਤਰ੍ਹਾਂ ਵੀ ਇਹ ਚਾਹੁੰਦੇ ਹਨ ਉਸੇ ਪ੍ਰਕਾਰ ਹੀ ਇਹ ਜੋ ਚਾਹੁਣ ਕਰਨਾ ਚਾਹੁਣ ਉਵੇਂ ਦੀ ਰਚਨਾ ਇਹ ਬਣਾ ਸਕਦੇ ਨੇ।
ਵਿਦਿਤ ਮਹਿਦ ਸ਼੍ਰੀ ਨਾਨਕ ਗਾਦੀ,
ਤੁਹਾਨੂੰ ਪਤਾ ਹੀ ਹੋਵੇਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਸੰਸਾਰ ਵਿੱਚ ਬਹੁਤ ਪ੍ਰਗਟ ਹੈ।
ਨਹਿ ਪੂਰਾ ਉਤਰ ਹੈ ਕੋ ਬਾਦੀ,
ਕੋਈ ਵੀ ਬਹੁਤ ਵੱਡਾ ਬਲਵਾਨ ਹੰਕਾਰ ਅਤੇ ਕ੍ਰੋਧ ਦੇ ਸਹਿਤ ਹੋ ਕੇ ਝਗੜਾਲੂ ਬਣ ਕੇ ਆ ਕੇ ਲੜਾਕਾ ਬਣ ਕੇ ਇਹਨਾਂ ਨਾਲ ਲੜਨ ਦਾ ਯਤਨ ਕਰੇ, ਇਹਨਾਂ 'ਤੇ ਫਤਿਹ ਪਾਉਣਾ ਚਾਹੇ, ਤਾਂ ਇਹਨਾਂ ਦੀ ਬਰਾਬਰੀ ਕਰਨ ਵਿੱਚ ਕੋਈ ਵੀ ਪੂਰਾ ਨਹੀਂ ਉਤਰ ਸਕਦਾ।
ਸੁਨ ਹੰਡੂਰੀਏ ਗਿਰਾ ਉਚਾਰੀ,
ਮੰਡੀ ਦੇ ਰਾਜੇ ਪਾਸੋਂ ਸਤਿਗੁਰਾਂ ਪ੍ਰਤੀ ਸ਼ਰਧਾ ਵਾਲੇ ਕਹੇ ਹੋਏ ਬੋਲ ਸੁਣ ਕੇ ਹੰਡੂਰੀਆ ਰਾਜਾ ਕਹਿੰਦਾ,
ਰਾਜ ਕਾਜ ਕੀ ਬਾਤ ਨਿਆਰੀ,
ਕਹਿੰਦਾ ਕਿ ਜਿਹੜੀ ਤੂੰ ਗੱਲ ਕਰਦਾ ਹੈ ਨਾ ਕਿ ਰਾਜ ਭਾਗ ਜੋ ਹੋਵੇ, ਤਾਂ ਇਹ ਗੱਲ ਤੈਨੂੰ ਸਮਝਣੀ ਚਾਹੀਦੀ ਆ ਕਿ ਆਪਣਾ ਜਦੋਂ ਰਾਜ ਭਾਗ ਹੈ ਨਾ, ਇਸ ਕਰਕੇ ਸਾਡੀ ਗੱਲ ਵੱਖਰੀ ਆ। ਸਾਨੂੰ ਜਿਵੇਂ ਤੂੰ ਆਖਦਾ ਹੈ ਗੁਰਾਂ ਪ੍ਰਤੀ ਸ਼ਰਧਾ ਕਰਨ ਦੀ ਬਾਤ ਦੱਸਦਾ ਹੈ, ਇਹੋ ਜਿਹੀਆਂ ਗੱਲਾਂ ਸਾਨੂੰ ਨਾ ਸੁਣਾ।
ਇਸ ਮਹਿ ਪਿਤਾ ਪੂਤ ਬਿਗੜੰਤੇ,
ਜੇਕਰ ਜਦੋਂ ਰਾਜ ਭਾਗ ਦੀ ਕਿਤੇ ਪ੍ਰਾਪਤ ਕਰਨ ਦੀ ਗੱਲ ਹੋਵੇ ਨਾ, ਤਾਂ ਫਿਰ ਕਈ ਵਾਰ ਆਪਣਾ ਦੁਨਿਆਵੀ ਸੁੱਖ ਪ੍ਰਾਪਤ ਕਰਨ ਵਾਸਤੇ ਪਿਤਾ ਅਤੇ ਪੁੱਤਰ ਦਾ ਵੀ ਆਪਸ ਵਿੱਚ ਵਿਗਾੜ ਪੈ ਜਾਂਦਾ ਆ।
ਜੋ ਅਤ ਪ੍ਰੀਯ ਸੋ ਸ਼ਤਰੂ ਬਨੰਤੇ,
ਜਿਹੜੇ ਬੜੇ ਪਿਆਰੇ ਹੋਣ, ਜਿਨ੍ਹਾਂ ਨਾਲ ਬੜਾ ਪ੍ਰੇਮ ਹੋਵੇ, ਮਿੱਤਰਤਾ ਹੋਵੇ, ਉਹ ਵੀ ਵੈਰੀ ਬਣ ਜਾਂਦੇ ਹਨ।
ਜੋ ਤਜ ਰਾਜ ਸਾਧ ਬਨ ਜੈ ਹੈ,
ਅਤੇ ਜੇਕਰ ਤਾਂ ਤੇਰੀ ਗੱਲ ਜੇ ਮੰਨਣੀ ਹੈ ਤਾਂ ਇਵੇਂ ਤਾਂ ਫਿਰ ਸਾਨੂੰ ਰਾਜ ਭਾਗ ਛੱਡ ਕੇ ਸਾਧ ਬਣਨਾ ਪਏਗਾ।
ਤੋ ਅਸ ਬਾਤ ਵਿਚਾਰਨ ਕਹਿ ਹੈ,
ਜੇ ਆਪਣਾ ਰਾਜ ਭਾਗ ਕਰਨ ਦਾ ਰਾਜ ਪ੍ਰਬੰਧ ਆਪਣੇ ਦੇਸ਼ਾਂ ਦਾ ਕਾਇਮ ਰੱਖਣ ਦਾ ਖਿਆਲ ਜੇ ਛੱਡਣਾ ਚਾਹੀਏ ਨਾ ਛੱਡਣਾ ਹੋਵੇ, ਫਿਰ ਤਾਂ ਅਸੀਂ ਤੇਰੀ ਗੱਲ ਗੁਰਾਂ ਪ੍ਰਤੀ ਸ਼ਰਧਾ ਕਰਨ ਦੀ ਮੰਨ ਲਈਏ, ਅਤੇ ਰਾਜੇ ਬਣ ਕੇ ਰਹਿਣ ਦਾ ਖਿਆਲ ਛੱਡ ਕੇ ਅਸੀਂ ਸਾਧ ਬਣ ਜਾਈਏ, ਗੁਰਾਂ ਦੀ ਸ਼ਰਨ ਪੈ ਜਾਈਏ।
ਗੁਰੂ ਸ਼ਤਰ ਬਨ ਗਇਓ ਹਮਾਰਾ,
ਤਾਂ ਇਹੋ ਜਿਹੀ ਗੱਲ ਸਾਨੂੰ ਵਿਚਾਰਨੀ ਚਾਹੀਦੀ ਹੈ ਜੇ ਅਸੀਂ ਰਾਜ ਭਾਗ ਦਾ ਸੁੱਖ ਛੱਡ ਕੇ ਸਾਧੂ ਬਣਨਾ ਹੋਵੇ ਤਾਂ। ਇਸ ਕਰਕੇ ਜਾਣ ਲਓ ਕਿ ਜੋ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੇ ਵੱਡੇ ਦੁਸ਼ਮਣ ਮੰਨਿਆ ਹੋਇਆ,
ਕਹੋ ਲਰਨ ਤੇ ਕਿਮ ਹੋਏ ਟਾਰਾ,
ਅਤੇ ਇਸ ਤਰ੍ਹਾਂ ਜਦੋਂ ਅਸੀਂ ਆਪਾਂ ਜੋ ਉਹਨਾਂ ਨੂੰ ਦੁਸ਼ਮਣ ਹੀ ਆਪਣੇ ਮੰਨ ਲਿਆ ਆ, ਤਾਂ ਫਿਰ ਉਹਨਾਂ ਨਾਲ ਯੁੱਧ ਕਰਨ ਤੋਂ ਪਿੱਛੇ ਕਿਵੇਂ ਹਟ ਸਕਦੇ ਹਾਂ।
ਸੁਣ ਜਸ ਵਾਰ ਕੇਸਰੀ ਚੰਦ,
ਅਤੇ ਇਸ ਤਰ੍ਹਾਂ ਕਹੇ ਬੋਲ ਹੰਡੂਰੀਏ ਤੋਂ ਸੁਣੇ ਨੇ। ਜਸਵਾਲੀਆ ਕੇਸਰੀ ਚੰਦ ਕਹਿਣ ਲੱਗਾ,
ਬੋਲਿਓ ਸਭ ਮਹਿ ਗਰਭ ਬਿਲੰਦ,
ਬਹੁਤ ਹੰਕਾਰ ਸਹਿਤ ਹੈ ਜੋ ਕੇਸਰੀ ਚੰਦ ਸਭਨਾ ਵਿੱਚ ਇਵੇਂ ਕਹਿ ਕੇ ਸੁਣਾਉਂਦਾ ਹੈ।
ਕਹਾਂ ਸਿੰਘ ਹੈ ਹਮਹੋਂ ਅਗਾਰੀ।
ਕਹਿੰਦਾ ਹੈ ਕਿ ਜਿਹੜੇ ਗੁਰਾਂ ਦੇ ਸਿੰਘ ਹਨ ਉਹ ਸਾਡੇ ਅੱਗੇ ਕੀ ਚੀਜ਼ ਹਨ।
ਠਹਿਰ ਨਾ ਸਕਹਿ ਪਰੀ ਜਬ ਮਾਰੀ।
ਜਦੋਂ ਸਾਡੇ ਵੱਲੋਂ ਉਹਨਾਂ ਉੱਪਰ ਬਹੁਤ ਹੀ ਮਾਰ ਮਚਾਈ ਗਈ ਨਾ, ਫਿਰ ਉਹਨਾਂ ਤੋਂ ਸਾਡੇ ਅੱਗੇ ਟਿਕਿਆ ਨਹੀਂ ਜਾਣਾ।
ਕਹਾਂ ਭਏ ਪੂਰਬ ਅਰ ਰਹਿ।
ਅਤੇ ਫਿਰ ਕੀ ਹੋ ਗਿਆ, ਪਹਿਲਾਂ ਜੇ ਪਹਿਲਾਂ ਅੜੇ ਰਹੇ ਨਾ ਸਾਡੇ ਨਾਲ ਜੰਗ ਵਿੱਚ, ਕਿਸੇ ਵੇਲੇ ਹੋ ਹੀ ਜਾਂਦਾ ਇਸ ਤਰ੍ਹਾਂ ਜੇਕਰ ਉਹਨਾਂ ਨੂੰ ਅਸੀਂ ਨਹੀਂ ਜਿੱਤ ਸਕੇ ਤਾਂ।
ਦਾਵ ਲਰਨ ਕੋ ਸੈਨ ਨ ਲਹੈ।
ਅਤੇ ਇਵੇਂ ਜਸਵਾਲੀਆ ਕੇਸਰੀ ਚੰਦ ਕਹਿੰਦਾ ਆ ਕਿ ਸਿੰਘਾਂ ਨਾਲ ਅਸੀਂ ਲੜ ਸਕਦੇ ਹਾਂ, ਫਿਰ ਕੀ ਹੋਇਆ, ਪਹਿਲਾਂ ਹਾਰ ਗਏ ਸਾਂ ਤਾਂ ਪਹਿਲਾਂ ਜਿਹੜੀਆਂ ਸਾਡੀਆਂ ਫੌਜਾਂ ਉਹਨਾਂ ਨੂੰ ਜੰਗ ਕਰਨ ਦਾ ਕੋਈ ਦਾਅ ਨਹੀਂ ਮਿਲਿਆ ਸਿੰਘਾਂ ਨਾਲ ਲੜ ਕੇ ਫਤਿਹ ਪਾਉਣ ਦਾ, ਇਸ ਕਰਕੇ ਜਿੱਤ ਨਹੀਂ ਪ੍ਰਾਪਤ ਕਰ ਸਕੇ ਲੜ ਕੇ।
ਹੋਏ ਪ੍ਰਾਤ ਕੇ ਮੰਡ ਹੋ ਜੰਗ।
ਇਸ ਲਈ ਹੁਣ ਜਦੋਂ ਆਹ ਰਾਤ ਗੁਜ਼ਰਦੀ ਆ ਅਤੇ ਸਵੇਰ ਦਾ ਸਮਾਂ ਹੁੰਦਾ ਹੈ ਅਤੇ ਫਿਰ ਉਹਨਾਂ ਨਾਲ ਜੰਗ ਕਰਨਾ ਆਰੰਭ ਦੇਈਏ।
ਪਰ ਹੋ ਹੇਲ ਕਰ ਸਭ ਇੱਕ ਸੰਗ।
ਅਤੇ ਸਾਰੇ ਇੱਕੋ ਵਾਰ ਇਕੱਠੇ ਹੋ ਕੇ ਹੱਲਾ ਕਰਕੇ ਗੁਰੂ ਕੇ ਖਾਲਸੇ ਉੱਪਰ ਟੁੱਟ ਕੇ ਪੈ ਜਾਈਏ।
ਕਬ ਲੋ ਲਰਹਿ ਖਾਲਸਾ ਜੋਈ।
ਜਿਹੜਾ ਖਾਲਸਾ ਹੈ, ਜਿਸ ਦਾ ਨਾਮ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਰੱਖਿਆ ਹੈ, ਅਤੇ ਇਹ ਸਾਡੇ ਨਾਲ ਕਦੋਂ ਤੱਕ ਲੜ ਸਕੇਗਾ।
ਦਰਬ ਦੇਸ਼ ਕੋ ਰਾਜ ਨ ਕੋਈ।
ਕਿਉਂਕਿ ਇਹਨਾਂ ਕੋਲ ਕੋਈ ਆਪਣਾ ਵੱਡਾ ਦੇਸ਼ ਤਾਂ ਹੈ ਨਹੀਂ, ਜਿਵੇਂ ਅਸੀਂ ਆਪਣੇ ਦੇਸ਼ਾਂ ਦੇ ਮਾਲਕ ਹਾਂ ਔਰ ਰਾਜੇ ਕਹੇ ਜਾਂਦੇ ਹਾਂ, ਅਤੇ ਸਾਡੇ ਪਾਸ ਧਨ ਵੀ ਬਹੁਤ ਜ਼ਿਆਦਾ ਹੈ। ਸਾਨੂੰ ਆਪਣੇ ਆਪਣੇ ਦੇਸ਼ਾਂ ਦੇ ਵਿੱਚੋਂ ਪ੍ਰਜਾ ਦੇ ਪਾਸੋਂ ਮਾਮਲਾ ਵੀ ਮਿਲਦਾ ਆ, ਇਸ ਕਰਕੇ ਐਸਾ ਸਾਡੇ ਵਾਂਗ ਇਹਨਾਂ ਕੋਲ ਰਾਜ ਨਹੀਂ ਔਰ ਧਨ ਨਹੀਂ ਹੈ ਬਹੁਤਾ।
ਤੁਮ ਸਮਰਥ ਧਨ ਰਾਜ ਮਜਹਰੇ।
ਅਤੇ ਤੁਸੀਂ ਰਾਜਿਓ ਘਬਰਾਉਂਦੇ ਕਿਉਂ ਹੋ, ਗੁਰਾਂ ਨਾਲ ਲੜਨ ਵਾਸਤੇ ਤਿਆਰ ਹੋਵੋ, ਅਤੇ ਤੁਹਾਡੇ ਕੋਲ ਰਾਜ ਭਾਗ ਵੀ ਹੈ ਅਤੇ ਧਨ ਵੀ ਬਹੁਤ ਹੈ।
ਕਿਮ ਅਨੰਦਪੁਰ ਬਸ ਹੈ ਸੁਖਾਰੇ।
ਅਤੇ ਅਸੀਂ ਅਨੰਦਪੁਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਖਾਲਸੇ ਸਮੇਤ ਕਿਵੇਂ ਸੁਖਾਲੇ ਵਸਣ ਦਿਆਂਗੇ।
ਭੀਮ ਚੰਦ ਸੁਣ ਸਭ ਤੇ ਕਹਿ।
ਇਸ ਤਰ੍ਹਾਂ ਕਦੀ ਕੋਈ ਗੱਲ ਸੁਣਾਉਂਦਾ ਹੈ, ਕਦੀ ਕੋਈ ਸੁਣਾਉਂਦਾ ਹੈ, ਇਵੇਂ ਸਭ ਤੋਂ ਸੁਣ ਕੇ ਫਿਰ ਕਹਿਲੂਰੀਆ ਪਹਾੜੀ ਰਾਜਾ ਭੀਮ ਚੰਦ ਆਖਣ ਲੱਗਾ।
ਭੋ ਜਸਵਾਰ ਇਸੀ ਬਿਦ ਅਹੈ।
ਕਹਿੰਦਾ ਹੈ ਕਿ ਜਸਵਾਲੀਆ ਰਾਜਾ ਕੇਸਰੀ ਚੰਦ, ਜਿਵੇਂ ਤੂੰ ਕਿਹਾ ਹੈ ਤਾਂ ਇਸੇ ਤਰ੍ਹਾਂ ਹੀ।
ਤੋ ਦੇਖੀਏ ਲੇਹੋ ਵਿਚਾਰੀ।
ਭਾਵੇਂ ਤੂੰ ਕਹਿੰਦਾ ਹੈ ਕਿ ਸਵੇਰ ਹੋਣ 'ਤੇ ਫਿਰ ਜੰਗ ਕਰਨਾ ਸ਼ੁਰੂ ਕਰ ਦੇਈਏ, ਅਤੇ ਪਹਿਲਾਂ ਵੀ ਫੌਜਾਂ ਮਰਵਾ ਕੇ ਵੇਖ ਲਈਆਂ ਹੈ, ਤੂੰ ਸਾਨੂੰ ਫਿਰ ਉਹਨਾਂ ਨਾਲ ਲੜਾ ਕੇ ਛੇਤੀ ਮਰਵਾਉਣਾ ਚਾਹੁੰਦਾ ਆ, ਇਸ ਕਰਕੇ ਫਿਰ ਕਿਉਂ ਸਿਆਪਾ ਪਾਉਣ ਲੱਗਾ ਲੜਾਈ ਦਾ। ਸੋ ਭਾਵੇਂ ਤੂੰ ਜੋ ਕਹਿੰਦਾ ਹੈ ਠੀਕ ਹੈ, ਪਰ ਫਿਰ ਵੀ ਇੱਕ ਵਾਰ ਵਿਚਾਰ ਕਰਕੇ ਵੇਖ ਲਈਏ।
ਪੈਂਡ ਖਾਨ ਆਇਓ ਬਲ ਭਾਰੀ।
ਅਤੇ ਜਾਣ ਲੈ ਕੇ ਜਿਹੜਾ ਪੈਂਡੇ ਖਾਂ ਆ ਨਾ, ਉਸ ਨੂੰ ਦਿੱਲੀ ਦੇ ਸੂਬੇ ਨੇ ਆਪਣੇ ਨਾਲ 10,000 ਦੀ ਗਿਣਤੀ ਵਿੱਚ ਫੌਜਾਂ ਦੇ ਕੇ ਭੇਜਿਆ ਸੀ।
ਜਿਮ ਮਾਰਿਓ ਦਲ ਗਇਓ ਪਲਾਈ।
ਅਤੇ ਪੈਂਡੇ ਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰ ਦਿੱਤਾ, ਅਤੇ ਉਸਦਾ ਜਿਹੜਾ ਦਲ ਹੀ ਬਹੁਤ ਜ਼ਿਆਦਾ ਸਿੰਘਾਂ ਨੇ ਮਾਰ ਛੱਡਿਆ, ਅਤੇ ਜਿਹੜੇ ਬਚੇ ਸੀ ਉਹ ਡਰਦੇ ਮਾਰੇ ਕਾਇਰ ਬਣ ਕੇ ਭੱਜ ਗਏ ਸਨ ਛੱਡ ਕੇ ਮੈਦਾਨ।
10,000 ਭੱਟ ਹੈ ਸਮਦਾਈ।
ਅਤੇ 10,000 ਦੀ ਗਿਣਤੀ ਵਿੱਚ ਜਿਹੜੇ ਘੋੜ ਸਵਾਰ ਸ਼ਸਤਰਧਾਰੀਆਂ ਨੂੰ ਲੈ ਕੇ ਪੈਂਡੇ ਖਾਨ ਅਤੇ ਦੀਨਾ ਬੇਗ ਆਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਪਰ ਚੜ੍ਹਾਈ ਕਰਕੇ।
ਹੇਰ ਆਜ ਕੋ ਜੰਗ ਹਿਰਾਸਾ।
ਇਸ ਕਰਕੇ ਕੇਸਰੀ ਚੰਦ ਜਿਹੜਾ ਅੱਜ ਦੇ ਦਿਨ ਦਾ ਜੰਗ ਹੋਇਆ ਵੇਖਿਆ ਨਾ, ਅਤੇ ਭਿਆਨਕ ਜੰਗ ਜਦੋਂ ਕੀਤਾ ਆ ਖਾਲਸੇ ਨੇ, ਮੈਂ ਤਾਂ ਵੇਖ ਕੇ ਡਰ ਗਿਆ।
ਲਸ਼ਕਰ ਭਇਓ ਕਿਤੇ ਇੱਕ ਬਿਨਾਸ਼ਾ।
ਅਤੇ ਜਾਣ ਲੈ ਕਿ ਕਿੰਨਾ ਵੱਡਾ ਫੌਜਾਂ ਦਾ ਆਪਣਾ ਲਸ਼ਕਰ ਨਾਸ ਹੋ ਗਿਆ ਗੁਰੂ ਗੋਬਿੰਦ ਸਿੰਘ ਨਾਲ ਖਾਲਸੇ ਨਾਲ ਲੜ ਕੇ।
ਕਹਿਲੂਰੀ ਕੋ ਏਕ ਵਜ਼ੀਰ।
ਇਸ ਪ੍ਰਕਾਰ ਜਦੋਂ ਭੀਮ ਚੰਦ ਕਹਿਲੂਰੀਏ ਪਹਾੜੀ ਰਾਜੇ ਨੇ ਕੇਸਰੀ ਚੰਦ ਨੂੰ ਆਖਿਆ, ਤਾਂ ਇਸ ਦਾ ਜੋ ਇੱਕ ਵਜ਼ੀਰ ਹੈ ਸੁਣ ਕੇ ਕਹਿਣ ਲੱਗਾ ਹੈ,
ਬੋਲਿਓ ਹੱਥ ਬੰਦ ਜੁੱਤ ਧੀਰ।
ਦੋਵੇਂ ਹੱਥ ਜੋੜ ਕੇ ਹੌਸਲੇ ਦੇ ਸਹਿਤ ਇਵੇਂ ਆਖਦਾ ਹੈ।
ਅਬ ਗਿਰਪਤ ਤੁਮ ਸਭ ਚੜ ਆਏ,
ਕਹਿੰਦਾ ਹੈ ਕਿ ਹੁਣ ਤੁਸੀਂ ਸਭ ਪਹਾੜੀ ਰਾਜੇ ਚੜ ਕੇ ਆਏ ਹੋ, ਤੁਹਾਨੂੰ ਵਾਪਸ ਨਹੀਂ ਮੁੜਨਾ ਚਾਹੀਦਾ।
ਲੜਹਿ ਨਹੀਂ ਇਹੋ ਕਿਮ ਬਣ ਆਏ,
ਜੇਕਰ ਹੁਣ ਤੁਸੀਂ ਜੰਗ ਯੁੱਧ ਕਰਨ ਦੀ ਵਿਚਾਰ ਹਟਾ ਦਿਓ ਤਾਂ ਇਹ ਐਡੀ ਵੱਡੀ ਗਿਣਤੀ ਵਿੱਚ ਚੜ੍ਹ ਕੇ ਆਉਣ ਦਾ ਫਿਰ ਕੀ ਲਾਭ ਹੋਏਗਾ।
ਇਸੀ ਪ੍ਰਕਾਰ ਧਰਮ ਛਤਰੀਨ,
ਇਸ ਕਰਕੇ ਜੰਗ ਕਰਨ ਤੋਂ ਪਿੱਛੇ ਹਟਣਾ ਨਹੀਂ ਬਣਦਾ। ਜਾਣ ਲਓ ਸਭ ਪਹਾੜੀ ਰਾਜਿਓ ਕਿ ਸਾਡਾ ਜੋ ਅਸੀਂ ਵੀ ਸ਼ਸਤਰਧਾਰੀ ਛਤਰੀ ਕਹਾਉਂਦੇ ਹਾਂ, ਅਤੇ ਛਤਰੀਆਂ ਦਾ ਜੰਗ ਯੁੱਧ ਕਰਨ ਦਾ ਹੀ ਧਰਮ ਹੁੰਦਾ ਹੈ।
ਪੂਰਬ ਸੁਨੇ ਜਥਾ ਸਭ ਕੀਨ,
ਅਤੇ ਪਹਿਲਾਂ ਵਾਲਿਆਂ ਛਤਰੀਆਂ ਦੇ ਤੁਸਾਂ ਪ੍ਰਸੰਗ ਸੁਣੇ ਹੀ ਹੋਣੇ ਨੇ, ਜਿਸ ਤਰ੍ਹਾਂ ਛਤਰੀਆਂ ਨੇ ਜੰਗ ਯੁੱਧ ਕੀਤੇ ਸਨ।
ਇਸ ਅਵਨੀ ਹਿਤ ਲੜ ਮਰ ਗਏ,
ਅਤੇ ਇਸ ਧਰਤੀ ਦੇ ਰਾਜ ਦੀ ਪ੍ਰਾਪਤੀ ਵਾਸਤੇ ਪੁਰਾਤਨ ਸਮੇਂ ਵਿੱਚ ਜਿਹੜੇ ਛਤਰੀ ਹੋ ਚੁੱਕੇ ਆ ਉਹ ਲੜ ਮਰ ਗਏ ਹਨ, ਖਤਮ ਹੋ ਗਏ ਜੰਗ ਦੇ ਮੈਦਾਨ ਵਿੱਚ।
ਜੀਤ ਪਾਏ ਸੁਖ ਭੋਗਤ ਭਏ,
ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਲੜਦਿਆਂ ਉਹਨਾਂ ਨੇ ਦੁਨਿਆਵੀ ਰਾਜ ਦਾ ਸੁੱਖ ਭੋਗਿਆ ਸੀ।
ਕੈ ਪ੍ਰਮੋਦ ਸੁਰਪੁਰ ਕੋ ਪਾਇਓ,
ਜੇਕਰ ਲੜਦੇ ਮਰਦੇ ਹੋਏ ਜਦੋਂ ਜੂਝ ਕੇ ਸ਼ਹੀਦ ਹੋ ਗਏ ਤਾਂ ਫਿਰ ਉਹਨਾਂ ਨੇ ਸਵਰਗਾਂ ਦਾ ਸੁੱਖ ਪਾਇਆ।
ਜਗਤ ਵਿਖੈ ਜੋਧਾ ਜਸ ਛਾਇਓ,
ਅਤੇ ਉਹਨਾਂ ਯੋਧਿਆਂ ਦਾ ਇਸ ਸੰਸਾਰ ਵਿੱਚ ਬੜਾ ਹੀ ਜਸ ਛਾਇਆ ਹੈ।
ਲਰਨ ਮਰਨ ਅਰ ਸਾਕੇ ਕਰਨੇ,
ਅਤੇ ਇਸ ਤਰ੍ਹਾਂ ਦਾ ਕੰਮ ਹੁੰਦਾ ਆ ਛਤਰੀਆਂ ਦਾ, ਲੜ ਲੜ ਕੇ ਮਰਨਾ ਅਤੇ ਬਹੁਤ ਹੀ ਵੱਡੇ ਜੰਗ ਯੁੱਧ ਕਰਨੇ।
ਇਹੀ ਕਾਮ ਰਾਜਨ ਕੇ ਬਰਨੇ,
ਅਤੇ ਜਿਹੜੇ ਰਾਜੇ ਲੋਕ ਹੁੰਦੇ ਆ ਉਹਨਾਂ ਦਾ ਵੀ ਇਹੋ ਹੀ ਲੜਨ ਦਾ ਮਰਨ ਦਾ ਜੰਗ ਯੁੱਧ ਕਰਨ ਦਾ ਕੰਮ ਹੁੰਦਾ ਹੈ।
ਸਭ ਤੇ ਸੁਣ ਕੇ ਨਿਰਪ ਕਹਿਲੂਰੀ,
ਇਸ ਤਰ੍ਹਾਂ ਹੰਡੂਰੀਏ ਤੋਂ ਵੀ ਸੁਣਿਆ ਮੰਡੀ ਦੇ ਰਾਜੇ ਪਾਸੋਂ ਗੁਰੂ ਮਹਾਰਾਜ ਸਾਹਿਬ ਜੀ ਦੇ ਬਲ ਦੀ ਬਾਬਤ ਵੀ ਸੁਣਿਆ ਹੈ, ਔਰ ਇਵੇਂ ਕੇਸਰੀ ਚੰਦ ਪਾਸੋਂ ਵੀ ਸੁਣਿਆ, ਆਪਣੇ ਜੋ ਵਜ਼ੀਰ ਤੋਂ ਵੀ ਸੁਣਿਆ ਹੈ ਕਹਿਲੂਰੀਏ ਰਾਜੇ ਭੀਮ ਚੰਦ ਨੇ।
ਬੋਲਿਓ ਸੁਣਿਓ ਨੀਤ ਜਮਰੂਰੀ,
ਅਤੇ ਫਿਰ ਸੁਣ ਕੇ ਕਹਿਣ ਲੱਗਾ ਬਹੁਤ ਚੰਗੀ ਨੀਤੀ ਵਾਲੀ ਆਪਣੀ ਵੱਲੋਂ ਗੱਲ ਦੱਸਦਾ ਹੈ।
ਹੋਤ ਪ੍ਰਾਤ ਘਿਹਰਾ ਦੇਹੋ ਡਾਲਾ,
ਕਹਿੰਦਾ ਕਿ ਸਵੇਰ ਹੁੰਦਿਆਂ ਸਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਨਗਰ ਨੂੰ ਘੇਰਾ ਪਾ ਦਿਓ।
ਚਹੁ ਦਿਸ਼ ਉੱਤਰ ਹੈ ਸਦਲ ਨਿਰਪਾਲਾ,
ਅਤੇ ਸਦਲ ਜੋ ਦਲ ਦੇ ਸਮੇਤ ਸਾਰੇ ਪਹਾੜੀ ਰਾਜੇ ਆਪਾਂ ਚਾਰੇ ਪਾਸੇ ਅਨੰਦਪੁਰ ਦੇ ਘੇਰਾ ਘੱਤ ਲਈਏ।
ਅੰਨ ਆਦ ਨਹਿ ਦਿਉ ਪ੍ਰਵੇਸ਼ਨ,
ਅਸੀਂ ਅਨੰਦਪੁਰ ਨਗਰ ਵਿੱਚ ਅਨਾਜ ਆਦਿਕ ਹੋਰ ਰਸਦਾਂ ਵਸਤਾਂ ਪ੍ਰਵੇਸ਼ ਨਹੀਂ ਹੋਣ ਦਿਆਂਗੇ ਬਾਹਰੋਂ।
ਸਾਵਧਾਨ ਬਨ ਸਰਬ ਗਿਰੇ ਸੁਨ,
ਅਤੇ ਸਾਰੇ ਪਹਾੜੀ ਰਾਜੇ ਅਸੀਂ ਸਾਵਧਾਨ ਹੋ ਕੇ ਅਨੰਦਪੁਰ ਨੂੰ ਘੇਰਾ ਪਾਈ ਰੱਖਾਂਗੇ।
ਅਨੰਦਪੁਰੇ ਮਹਿ ਪ੍ਰਵਸ਼ਹਿ ਜਬੈ,
ਅਤੇ ਜਦੋਂ ਕਿਤੇ ਆਪਣੇ ਨਗਰ ਅਨੰਦਪੁਰ ਵਿੱਚ ਹੀ ਖਾਲਸਾ ਵੜ ਜਾਏਗਾ।
ਨਿਕਟ ਲਗਾਏ ਮੋਰਚੇ ਸਭੈ,
ਅਤੇ ਸਾਰਾ ਖਾਲਸਾ ਅਨੰਦਪੁਰ ਵਿੱਚ ਹੀ ਠਹਿਰ ਜਾਵੇਗਾ, ਪ੍ਰਵੇਸ਼ ਹੋ ਜਾਏਗਾ, ਬਾਹਰ ਨਹੀਂ ਨਿਕਲਣ ਦਿਆਂਗੇ। ਅਸੀਂ ਬਾਹਰ ਆਪਣੀਆਂ ਫੌਜਾਂ ਦੇ ਮੋਰਚੇ ਲਗਾ ਦਿਆਂਗੇ।
ਕਰਹੋ ਤੰਗ ਨਿਤ ਕਰ ਕਰ ਜੰਗ,
ਅਸੀਂ ਤਾਂ ਨਿਤ ਹੀ ਖਾਲਸੇ ਨੂੰ ਜੰਗ ਯੁੱਧ ਕਰਕੇ ਤੰਗ ਕਰੀ ਜਾਵਾਂਗੇ, ਇਵੇਂ ਪਹਾੜੀ ਰਾਜਾ ਭੀਮ ਚੰਦ ਆਖਦਾ।
ਵਿਚਰਤ ਹਤ ਹੋ ਤੁਫੰਗਨ ਸੰਗ,
ਕਹਿੰਦਾ ਹੈ ਕਿ ਜਦੋਂ ਕਿਤੇ ਖਾਲਸੇ ਨੂੰ ਬਾਹਰ ਵਿਚਰਦਿਆਂ ਵੇਖੋ ਨਾ ਫਿਰਦਿਆਂ ਤਾਂ ਫਿਰ ਬੰਦੂਕਾਂ ਦੇ ਨਿਸ਼ਾਨੇ ਸੇਧ ਕੇ ਗੋਲੀਆਂ ਮਾਰ ਕੇ ਖਾਲਸੇ ਨੂੰ ਮਾਰੀ ਜਾਣਾ।
ਜਿੱਤ ਕਿਤ ਤੇ ਘੇਰ ਹੋ ਬਰਿਆਈ,
ਅਤੇ ਜਿੱਧਰ ਕਿਤੇ ਵੀ ਖਾਲਸਾ ਇਕੱਲਾ ਜਾਂ ਦੂਰ ਚਰ ਜਾਣੇ ਨਜ਼ਰ ਆਉਂਦੇ ਹੋਣ ਤਾਂ ਬਹੁਤੇ ਜਾਣੇ ਇਕੱਠੇ ਹੋ ਕੇ ਪੈ ਕੇ ਉਹਨਾਂ ਨੂੰ ਢਿੰਗੋ ਜੋਰੀ ਹੀ ਘੇਰਾ ਘੱਤ ਲੈਣਾ।
ਪ੍ਰਵਿਸ਼ਨ ਨਿਕਸਨ ਕੋ ਨਹਿ ਪਾਈ,
ਬਾਹਰ ਹੀ ਉਹਨਾਂ ਨੂੰ ਮਾਰ ਦੇਣਾ। ਅਤੇ ਜਿਹੜਾ ਕੋਈ ਦਰਸ਼ਨ ਕਰਨ ਵਾਸਤੇ ਆਉਂਦਾ ਜਾਂ ਬਾਹਰੋਂ ਖਾਲਸਾ ਨਗਰਾਂ ਵਿੱਚੋਂ ਆਉਂਦਾ ਆ ਅਨੰਦਪੁਰ ਸਾਹਿਬ ਵਿੱਚ ਗੁਰਾਂ ਨੂੰ ਮਿਲਣ ਵਾਸਤੇ, ਉਸ ਨੂੰ ਅੰਦਰ ਪ੍ਰਵੇਸ਼ ਨਹੀਂ ਆਉਣ ਦੇਣਾ। ਅਤੇ ਜਿਹੜਾ ਖਾਲਸਾ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਅਨਾਜ ਜਾਂ ਹੋਰ ਲੋੜੀਂਦੇ ਪਦਾਰਥ ਰਸਦਾਂ ਵਸਤਾਂ ਸਮਾਨ ਲੈਣ ਵਾਸਤੇ ਨਿਕਲ ਕੇ ਜਾਵੇ, ਉਸਨੂੰ ਨਿਕਲਣ ਵੀ ਦੇਣਾ।
ਇਮ ਸਲਾਹ ਆਵਤ ਮੁਝ ਮਨ ਮੈਂ,
ਉਸਨੂੰ ਨਿਕਲਣ ਨਹੀਂ ਦੇਣਾ ਬਾਹਰ ਅਨੰਦਪੁਰ ਦੇ ਵਿੱਚੋਂ। ਇਸ ਤਰ੍ਹਾਂ ਭੀਮ ਚੰਦ ਕਹਿਲੂਰੀਆ ਆਖਦਾ ਕਿ ਇਹ ਮੇਰੇ ਮਨ ਵਿੱਚ ਜੋ ਚੰਗੀ ਸਲਾਹ ਮੈਨੂੰ ਫੁਰਦੀ ਹੈ,
ਹਤੇ ਨਾ ਜਾਹੇ ਸਿੰਘ ਕਿਮ ਰਨ ਮੈਂ,
ਜੇਕਰ ਅਸੀਂ ਜੰਗ ਯੁੱਧ ਕਰਕੇ ਖਾਲਸੇ ਨੂੰ ਮਾਰਨਾ ਚਾਹੀਏ ਤਾਂ ਅਸੀਂ ਤਾਂ ਯੁੱਧ ਵਿੱਚ ਖਾਲਸੇ ਨੂੰ ਮਾਰ ਨਹੀਂ ਸਕਾਂਗੇ।
ਸਭ ਹਿੰਨ ਸੁਣ ਕੇ ਮਸਲਤ ਐਸੀ,
ਤੇ ਇਸ ਤਰ੍ਹਾਂ ਦੀ ਇਹ ਸਲਾਹ ਭੀਮ ਚੰਦ ਕਹਿਲੂਰੀਏ ਤੋਂ ਸਭਨਾ ਪਹਾੜੀ ਰਾਜਿਆਂ ਸੁਣ ਕੇ,
ਮਾਨੀ ਗਿਰ ਈਸ਼ੁਨ ਤਬ ਤੈਸੀ,
ਤਾਂ ਸਭ ਪਹਾੜੀ ਰਾਜਿਆਂ ਨੇ ਇਹ ਗੱਲ ਇਸੇ ਤਰ੍ਹਾਂ ਹੀ ਮੰਨ ਲਈ ਹੈ।
ਨਿਜ ਨਿਜ ਸਿਵਰ ਗਏ ਸਹ ਚਿੰਤਾ,
ਤੇ ਭਾਵੇਂ ਇਹਨੇ ਦੱਸ ਦਿੱਤਾ ਹੈ ਕਹਿਲੂਰੀਏ ਭੀਮ ਚੰਦ ਨੇ ਕਿ ਅਸੀਂ ਯੁੱਧ ਨਹੀਂ ਹੁਣ ਕਰਨਾ, ਬਾਹਰ ਘੇਰਾ ਪਾਈ ਰੱਖਾਂਗੇ। ਇਹ ਗੱਲ ਸੁਣ ਕੇ ਫਿਰ ਵੀ ਬਾਕੀ ਦੇ ਸਭ ਜਿੰਨੇ ਵੀ ਜਰਨੈਲ ਅਤੇ ਪਹਾੜੀ ਰਾਜੇ ਬਹੁਤ ਚਿੰਤਾਤੁਰ ਨੇ ਕਿ ਪਤਾ ਨਹੀਂ ਕਿ ਇਹ ਗੱਲ ਵੀ ਸਾਡੀ ਸਿਰੇ ਚੜ੍ਹ ਸਕੇਗੀ, ਘੇਰਾ ਪਾ ਕੇ ਵੀ ਖਾਲਸੇ 'ਤੇ ਅਸੀਂ ਕਿਵੇਂ ਫਤਿਹ ਪਾ ਸਕਾਂਗੇ। ਇਵੇਂ ਚਿੰਤਾ ਕਰਦੇ ਹੋਏ ਡੇਰਿਆਂ ਨੂੰ ਚਲੇ ਗਏ।
ਗੁਰੂ ਨਹਾਰਹਿ ਲਰਤ ਕਦੰਤਾ,
ਅਤੇ ਇਵੇਂ ਆਪਸ ਵਿੱਚ ਇੱਕ ਦੂਜੇ ਨੂੰ ਕਹਿੰਦੇ ਜਾਂਦੇ ਆ ਕਿ ਕਦੇ ਵੀ ਗੁਰੂ ਨਹੀਂ ਹਾਰੇਗਾ ਲੜਦਿਆਂ ਯੁੱਧ ਜੰਗ ਕਰਦਿਆਂ ਕਰਾਉਂਦਿਆਂ ਹੋਇਆਂ।
ਤਰਾਸ ਮਾਨ ਆਦੇ ਸਬਦਾਹਨਾ,
ਅਤੇ ਕਹਿੰਦੇ ਨੇ ਕਿ ਹੁਣ ਇਵੇਂ ਕਰੀਏ ਕਿ ਪਹਿਰੇ ਲਗਾਈ ਰੱਖੀਏ, ਇਹ ਨਾ ਹੋਵੇ ਰਾਤ ਨੂੰ ਸਾਡੇ ਉੱਪਰ ਗੁਰੂ ਕਾ ਖਾਲਸਾ ਹੱਲਾ ਬੋਲ ਕੇ ਅਚਨਚੇਤ ਹੀ ਸਾਨੂੰ ਟੁੱਟ ਕੇ ਆਣ ਕੇ ਪੈ ਕੇ ਵੱਢਣ ਲੱਗ ਪਏ, ਅਚਨਚੇਤ ਹੀ ਆਪਣਾ ਅੰਤ ਨਾ ਕਿਤੇ ਕਰਵਾ ਲਈਏ, ਅਤੇ ਸੋਣਾ ਨਹੀਂ ਹੁਣ ਅਸੀਂ, ਅੱਧਿਆਂ ਨੇ ਤਿਆਰ ਹੋ ਕੇ ਸ਼ਸਤਰਧਾਰੀ ਹੋ ਕੇ ਰਹਿਣਾ।
ਖਰੇ ਰਹੇ ਗਹਿ ਆਯੁਧ ਪਾਨਾ,
ਅਤੇ ਇਸ ਤਰ੍ਹਾਂ ਕਹਿ ਕੇ ਅੱਧੇ ਸ਼ਸਤਰਧਾਰੀ ਹੋ ਕੇ ਰਹੇ ਆਪਣੇ ਹੱਥਾਂ ਵਿੱਚ ਹਥਿਆਰ ਪਕੜ ਕੇ।
ਅਰਦਨ ਪਰ ਕੀਨਸ ਬਿਸਰਾਮੋ,
ਅੱਧਿਆਂ ਨੇ ਆਪਣੇ ਆਸਣਾਂ ਤੇ ਪੈ ਕੇ ਆਰਾਮ ਕੀਤਾ ਸੌਂ ਕੇ।
ਖਾਣ ਪਾਨ ਕਰ ਤਹਰ ਆਰਾਮੋ,
ਤੇ ਖਾ ਪੀ ਕੇ ਤੇ ਫਿਰ ਆਰਾਮ ਕਰਨ ਲੱਗ ਪਏ।
ਸਭ ਨ ਜਾਮਨੀ ਡਰਤ ਬਿਤਾਈ,
ਸਭਨਾਂ ਨੇ ਡਰਦਿਆਂ ਮਾਰਿਆਂ ਹੀ ਰਾਤ ਬਤੀਤ ਕੀਤੀ ਖਾਲਸੇ ਤੋਂ ਡਰਦਿਆਂ ਹੋਇਆਂ।
ਛੋੜਤ ਰਹੇ ਤੁਪਕ ਨਿਜ ਥਾਈ,
ਤੇ ਆਪੋ ਆਪਣੀਆਂ ਥਾਵਾਂ ਤੇ ਡਰਦੇ ਹੋਏ ਕਦੇ ਕਦੇ ਬੰਦੂਕ ਚਲਾਉਂਦੇ ਰਹੇ ਕਿ ਇਹ ਨਾ ਹੋਵੇ ਕਿ ਇੱਥੇ ਖਾਲਸਾ ਆਣ ਪਵੇ ਤੇ ਸਾਨੂੰ ਪਤਾ ਹੀ ਨਾ ਲੱਗੇ, ਇਸ ਕਰਕੇ ਡਰਾਉਂਦੇ ਰਹੀਏ ਕਿ ਖਾਲਸਾ ਕਿਧਰੇ ਸਾਡੇ ਨੇੜੇ ਨਾ ਕਿਤੇ ਆ ਜਾਵੇ, ਇਸ ਕਰਕੇ ਕਦੇ ਕਦੇ ਜੋ ਬੰਦੂਕ ਚਲਾਉਂਦੇ ਹਨ।
ਬੀਤੀ ਰਾਤ ਪ੍ਰਾਤ ਪੁਨ ਪਹੀ,
ਇਸ ਪ੍ਰਕਾਰ ਇਹਨਾਂ ਨੇ ਘਬਰਾਉਂਦਿਆਂ ਡਰਦਿਆਂ ਮਾਰਿਆਂ ਮਸਾਂ ਮਸਾਂ ਉੱਥੇ ਰਾਤ ਬਤੀਤ ਕੀਤੀ, ਫਿਰ ਸਵੇਰ ਦਾ ਸਮਾਂ ਹੋਇਆ।
ਪੂਰਬ ਦਿਸ਼ ਪੀਅਰੀ ਪਰ ਗਈ,
ਅਤੇ ਪੂਰਬਲੀ ਦਿਸ਼ਾ ਜਿਹੜੀ ਹੈ ਨਾ ਜਿੱਧਰੋਂ ਸੂਰਜ ਚੜ੍ਹਦਾ ਆ, ਸੂਰਜ ਦੇ ਚੜ੍ਹਨ ਦਾ ਜਦੋਂ ਸਮਾਂ ਹੋਇਆ ਹੈ ਤਾਂ ਉਸ ਵੇਲੇ ਪੀਲੱਤਣ ਹੀ ਪੂਰਬਲੀ ਦਿਸ਼ਾ ਵੱਲ ਛਾ ਗਈ।
ਸੌਚ ਇਸ਼ਨਾਨ ਦੋਹਨ ਦਿਸ਼ ਕੀਨੇ,
ਦੋਹਾਂ ਤਰਫਾਂ ਵੱਲ ਦੇ ਸਭ ਸ਼ਸਤਰਧਾਰੀਆਂ ਨੇ ਆਪੋ ਆਪਣੀਆਂ ਸਵੇਰੇ ਇਸ਼ਨਾਨ ਪਾਨ ਕਰਕੇ ਤਿਆਰੀਆਂ ਕੀਤੀਆਂ।
ਬਸਤਰ ਸ਼ਸਤਰ ਤਨ ਤਹਰ ਸਭੀ ਨੇ,
ਅਤੇ ਸਭੀ ਨੇ ਸਭਨਾਂ ਨੇ ਆਪਣੇ ਆਪਣਿਆਂ ਸਰੀਰਾਂ 'ਤੇ ਬਸਤਰ ਸ਼ਸਤਰ ਸਜਾ ਲਏ ਹਨ।
ਨਿਜ ਨਿਜ ਥਾਨ ਬਣੇ ਸਬਦਾਹਨਾ,
ਆਪੋ ਆਪਣੀਆਂ ਥਾਵਾਂ 'ਤੇ ਸੁਚੇਤ ਹੋ ਗਏ, ਤਿਆਰ ਪੁਰ ਤਿਆਰ ਹੋ ਗਏ।
ਦੁੰਦਬ ਬਾਜੇ ਅਲਪ ਮਹਾਨਾ,
ਛੋਟੇ ਵੱਡੇ ਆਪਣੇ ਆਪਣੇ ਨਗਾਰੇ ਆਪਣਿਆਂ ਸਿਪਾਹੀਆਂ ਸੂਰਮਿਆਂ ਦਾ ਉਤਸ਼ਾਹ ਵਧਾਉਣ ਲਈ ਨਗਾਰਚੀਆਂ ਨੂੰ ਕਹਿ ਕੇ ਵਜਵਾ ਦਿੱਤੇ।
ਸੰਖ ਘਨੇ ਸ਼ਹਿਨਾਏ ਨਫੀਰਨ,
ਬਹੁਤੇ ਕਈ ਸੰਖ ਵਜਾਉਂਦੇ ਆ, ਸ਼ਹਿਨਾਈਆਂ ਅਤੇ ਨਫੀਰੀਆਂ ਆਦਿਕ ਮਾਰੂ ਬਾਜੇ ਵਜਾਉਂਦੇ ਨੇ।
ਵੱਡੇ ਢੋਲ ਉਤਸ਼ਾਹਤ ਬੀਰਨ,
ਅਤੇ ਸੂਰਮਿਆਂ ਦਾ ਉਤਸ਼ਾਹ ਵਧਾਉਣ ਵਾਸਤੇ ਵੱਡੇ ਢੋਲ ਵੀ ਖੜਕਾ ਦਿੱਤੇ।
ਚੜ੍ਹੀ ਚਮੂ ਸਭ ਰਾਜਨ ਕੇਰੀ,
ਅਤੇ ਜਿਹੜੇ ਪਹਾੜੀ ਰਾਜੇ ਆ ਇਸ ਪ੍ਰਕਾਰ ਆਪਣੀਆਂ ਫੌਜਾਂ ਨੂੰ ਚੜ੍ਹਾਉਣ ਲੱਗਿਆਂ ਢੋਲ ਆਦਿਕ ਸਾਜ ਵਜਾਉਣ ਲੱਗੇ ਹਨ।
ਹੋਇ ਨਸਕ ਹੈ ਆਨੰਦਪੁਰ ਹੇਰੀ,
ਅਤੇ ਇਵੇਂ ਚੜ੍ਹ ਕੇ ਪੈ ਗਏ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਘੇਰਾ ਇਹਨਾਂ ਨੇ ਪਾ ਲਿਆ, ਜਿਨ੍ਹਾਂ ਨੇ ਆਲੇ ਦੁਆਲੇ ਐਸਾ ਘੇਰਾ ਪਾਇਆ ਕਿ ਬਾਹਰੋਂ ਦੂਰੋਂ ਕੋਈ ਸ੍ਰੀ ਅਨੰਦਪੁਰ ਸਾਹਿਬ ਨਗਰ ਵੱਲ ਵੇਖਣਾ ਚਾਹੇ ਤਾਂ ਉਹ ਫੌਜ ਦਾ ਓਹਲਾ ਹੋਣ ਕਰਕੇ ਨਗਰ ਦਿਸਦਾ ਨਹੀਂ।
ਦੂਰ ਦੂਰ ਲੱਗ ਪਸਰੀ ਕਹਨੀ,
ਦੂਰ ਦੂਰ ਤੱਕ ਜਿੱਥੇ ਕਿਤੇ ਵੀ ਅਨੰਦਪੁਰ ਸਾਹਿਬ ਦੇ ਚੌਗਿਰਦੇ ਹੀ ਪਹਾੜੀਆਂ ਦੀਆਂ ਫੌਜਾਂ ਫੈਲ ਗਈਆਂ।
ਘੇਰਨ ਕੋ ਡੇਰੇ ਕਰ ਅਨੀ,
ਇਹ ਘੇਰੇ ਪਾਉਣ ਵਾਸਤੇ ਸਭ ਇਹਨਾਂ ਗੁਜਰਾਂ ਤੇ ਪਹਾੜੀਆਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ।
ਤਬ ਸਤਿਗੁਰ ਜੰਜੈਲ ਚਲਾਈ,
ਜਦੋਂ ਇਹਨਾਂ ਨੇ ਆਲੇ ਦੁਆਲੇ ਘੇਰਾ ਕੱਤਿਆ ਆ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਆ ਸੂਰਮਿਆਂ ਨੂੰ ਕਹਿ ਕੇ, ਜੋ ਲੰਬੀ ਨਾਲੀ ਵਾਲੀ ਬੰਦੂਕ ਹੈ ਭਾਵ ਜੋ ਛੋਟੀ ਤੋਪ ਹੈ ਜੰਜੈਲ ਚਲਵਾ ਦਿੱਤੀ ਹੈ ਇਹਨਾਂ ਵੱਲ ਨੂੰ।
ਬਾਗਨ ਤੋਪ ਤੁੰਗ ਥਿਰਥਾਈ,
ਤੇ ਜੋ ਛੋਟੀ ਅੱਧੀ ਤੋਪ ਜਿਹੜੀ ਕਹੀ ਜਾਂਦੀ ਪੌਣੀ ਕੁ ਤੋਪ ਭਾਵ ਕੇ ਵੱਡੀ ਬੰਦੂਕ ਹੀ ਉਹਨੂੰ ਕਹਿ ਸਕਦੇ ਹਾਂ, ਉਹ ਚਲਾਈ ਹੈ। ਔਰ ਇੱਕ ਬਾਗਣ ਨਾਮ ਦੀ ਤੋਪ ਹੈ, ਉਹ ਉੱਚੇ ਅਸਥਾਨ ਤੇ ਟਿਕਾਈ ਹੈ।
ਗਨ ਲਮਛੜਾ ਸਿਪਾਹਨ ਤਹਰ ਤਹਰ,
ਲਮਛੜਾ ਭਾਵ ਕੇ ਲੰਮੀਆਂ ਨਾਲੀ ਵਾਲੀਆਂ ਜੋ ਬੰਦੂਕਾਂ ਨੇ ਸਿੰਘਾਂ ਨੇ ਆਪਣੇ ਪਾਸ ਰੱਖ ਰੱਖ ਕੇ ਟਿਕਾ ਟਿਕਾ ਕੇ ਚਲਾਈਆਂ।
ਤੱਕ ਤੱਕ ਸਿਵਰ ਹੱਤੀ ਤਬ ਭਰ ਭਰ,
ਤੇ ਭਰ ਭਰ ਕੇ ਐਸੀਆਂ ਵੱਡੀਆਂ ਬੰਦੂਕਾਂ ਜਿੱਥੇ ਜਿੱਥੇ ਪਹਾੜੀਆਂ ਨੇ ਆਪਣੇ ਆਪਣੇ ਡੇਰੇ ਲਾ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਬੈਠੇ ਹੋਇਆ, ਉੱਧਰ ਨੂੰ ਨਿਸ਼ਾਨੇ ਸੇਧ ਕੇ ਚਲਾਈਆਂ ਹਨ।
ਦੂਰ ਦੂਰ ਲਗ ਮਾਰ ਹਟਾਏ,
ਦੂਰ ਦੂਰ ਤੱਕ ਗੋਲੀਆਂ ਮਾਰ ਮਾਰ ਕੇ ਪਹਾੜੀਆਂ ਨੂੰ ਪਿੱਛੇ ਹਟਾਇਆ ਸਿੰਘਾਂ ਨੇ।
ਲੇ ਲੇ ਓਟ ਥਿਰੇ ਸਮਦਾਏ,
ਤੇ ਫਿਰ ਉਹ ਪਹਾੜੀਏ ਆਪਣੀਆਂ ਆਪਣੀਆਂ ਓਟਾਂ ਲੈ ਕੇ ਵੱਖਰੇ ਵੱਖਰੇ ਮੋਰਚਿਆਂ ਦੇ ਵਿੱਚ ਉਹਲਾ ਕਰਕੇ ਬੈਠ ਗਏ।
ਭਇਓ ਖਾਲਸਾ ਤਿਆਰ ਲੜਾਈ,
ਤੇ ਲੜਾਈ ਕਰਨ ਵਾਸਤੇ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋਇਆ।
ਸਹਿ ਨਾ ਸਕਹਿ ਰਿਪਕੀ ਬਰਿਆਈ,
ਤੇ ਵੈਰੀਆਂ ਵੱਲੋਂ ਇਸ ਪ੍ਰਕਾਰ ਦੀ ਜ਼ੋਰਾਵਰੀ ਕੀਤੀ ਹੋਈ ਹੈ, ਜੋ ਐਸਾ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦਾ ਜੋ ਇਹਨਾਂ ਨੇ ਧੱਕੇਸ਼ਾਹੀ ਦਾ ਇਹ ਕੰਮ ਕੀਤਾ, ਖਾਲਸਾ ਸਹਾਰ ਨਹੀਂ ਸਕਦਾ।
ਠਾਉਰ ਠਾਉਰ ਚਾਰੋਂ ਦਿਸ਼ ਹੋਏ,
ਥਾਵਾਂ ਥਾਵਾਂ ਤੇ ਚਾਰੇ ਤਰਫ ਜਿੱਥੇ ਕਿ ਪਹਾੜੀਏ ਹੋਏ ਹਨ,
ਥੇਰੇ ਮੋਰਚਨ ਮਹਿ ਸਭ ਕੋਏ,
ਮੋਰਚਿਆਂ ਵਿੱਚ ਟਿਕੇ ਹੋਏ ਨੇ।
ਲਗੀ ਤੁਫੰਗੈ ਧਰਪੜ ਛੁੱਟਣ,
ਤੇ ਜਿਨ੍ਹਾਂ ਤੋਂ ਜੋ ਬੰਦੂਕਾਂ ਚਲਾਈਆਂ ਹਨ ਤੇ ਫਿਰ ਉਹਨਾਂ ਦੇ ਗੋਲੀਆਂ ਚੱਲਣ ਦੀ ਤੜਪੜ ਤੜਪੜ ਦੀ ਆਵਾਜ਼ ਹੁੰਦੀ ਹੈ।
ਸਿਰ ਛਾਤੀ ਗਨ ਸੁਬਟਨ ਫੁੱਟਨ,
ਤੇ ਬਹੁਤਿਆਂ ਦੇ ਸਿਰ ਤੇ ਛਾਤੀਆਂ ਸਿੰਘਾਂ ਨੇ ਗੋਲੀਆਂ ਮਾਰ ਕੇ ਬਿੰਨ ਦਿੱਤੀਆਂ।
ਲੈ ਲੈ ਆਡ ਥਰੇ ਤੱਕ ਮਾਰ ਹੈ,
ਤੇ ਫਿਰ ਜੋ ਪਹਾੜੀਏ ਓਟ ਲੈ ਲੈ ਕੇ ਬੈਠੇ ਹੈ ਤੇ ਨਿਸ਼ਾਨੇ ਤੱਕ ਤੱਕ ਕੇ ਅੱਗੋਂ ਮਾਰਦੇ ਹਨ।
ਸੁਬਟ ਤੁਰੰਗ ਭੂਮ ਪਰ ਡਾਰ ਹੈ,
ਤੇ ਇਧਰੋਂ ਸਿੰਘ ਸੂਰਮੇ ਉਹਨਾਂ ਵੱਲ ਨੂੰ ਵਾਰ ਕਰਦੇ ਆ। ਜੇ ਕੋਈ ਉਹਨਾਂ ਦਾ ਸਿਪਾਹੀ ਹੋਵੇ ਘੋੜੇ ਤੇ ਸਵਾਰ ਹੋਵੇ, ਉਸ ਨੂੰ ਘੋੜੇ ਸਮੇਤ ਮਾਰ ਕੇ ਹੇਠਾਂ ਸੁੱਟਦੇ ਹਨ।
ਡਰ ਹੈ ਪੁੰਨ ਬਾਰੂਦ ਉਤਾਲੇ,
ਤੇ ਫਿਰ ਛੇਤੀ ਨਾਲ ਬਾਰੂਦ ਪਾ ਕੇ ਬੰਦੂਕਾਂ ਕੱਸਦੇ ਨੇ।
ਗੁਲਕਾਂ ਠੋਕ ਠੋਕ ਗਜ ਨਾਲੇ,
ਗਜਾਂ ਨਾਲ ਗੋਲੀਆਂ ਠੋਕ ਠੋਕ ਕੇ ਤਿਆਰ ਕਰਕੇ ਬੰਦੂਕਾਂ ਚਲਾਉਂਦੇ ਨੇ।
ਪਸਰ ਗਈ ਚਹੋਂ ਦਿਸ਼ਨ ਲੜਾਈ,
ਤੇ ਚਾਰੇ ਪਾਸਿਆਂ ਵੱਲ ਪਹਾੜੀਆਂ ਨੇ ਆਪਣੇ ਡੇਰੇ ਲਗਾਏ ਹੋਏ ਆ, ਤੇ ਸਿੰਘਾਂ ਨੇ ਵੀ ਚਾਰੇ ਤਰਫ ਜੋ ਪਹਾੜੀਆਂ ਡੇਰੇ ਲਾਏ ਆ ਉੱਧਰ ਨੂੰ ਉਹਨਾਂ ਨੂੰ ਮਾਰਨ ਵਾਸਤੇ ਤਿਆਰੀਆਂ ਕਰ ਲਈਆਂ।
ਦਸਤਰਵਾਂ ਕਰ ਸ਼ਿਸਤ ਲਗਾਈ,
ਤੇ ਆਪਣੇ ਹੱਥਾਂ ਨੂੰ ਛੇਤੀ ਫੁਰਤੀ ਨਾਲ ਚਲਾਉਂਦਿਆਂ ਹੋਇਆਂ ਜੋ ਗੋਲੀਆਂ ਭਰ ਕੇ ਚਲਾਉਂਦੇ ਨਿਸ਼ਾਨੇ ਸੇਧ ਕੇ ਮਾਰਦੇ ਹਨ ਪਹਾੜੀਆਂ ਨੂੰ।
ਵਿੱਚ ਰਹਿ ਹੈ ਕੈ ਜੋਧ ਪਦਾਂਤੀ,
ਜਾਂ ਕੋਈ ਜਿੱਥੇ ਕਿਤੇ ਜੋ ਘੋੜ ਸਵਾਰ ਸ਼ਸਤਰਧਾਰੀ ਪਹਾੜੀਆ ਫਿਰਦਾ, ਤੇ ਜਿੱਥੇ ਜਾਂ ਕੋਈ ਪੈਦਲ ਤੁਰਿਆ ਫਿਰਦਾ ਸਿੰਘਾਂ ਨੂੰ ਦਿਸਦਾ ਹੈ।
ਡੰਬ ਹੈ ਤੋੜਾ ਤਤ ਛਿੰਨ ਘਾਤੀ,
ਤਾਂ ਉਸੇ ਵੇਲੇ ਤੋੜਾ ਦਾਗ ਕੇ ਗੋਲੀ ਮਾਰ ਕੇ ਉਸਨੂੰ ਮਾਰ ਸੁੱਟਦੇ ਹਨ ਸਿੰਘ।
ਰੱਖ ਹੈ ਦੂਰ ਬਰਜ ਕਰ ਅਰੀ ਅਹੀ, ਰੱਖ ਹੈ ਦੂਰ ਬਰਜ ਕਰ ਅਰੀ,
ਅਰੀਆਂ ਨੂੰ ਵੈਰੀਆਂ ਨੂੰ ਸਿੰਘ ਸੂਰਮੇ ਇਵੇਂ ਮਾਰ ਮਾਰ ਕੇ ਦੂਰ ਹੀ ਹਟਾ ਕੇ ਰੱਖਦੇ ਹਨ।
ਤੋਪ ਜੰਜੈਲਨ ਮਾਰਨ ਕਰੀ,
ਤੇ ਆਪਣੀਆਂ ਤੋਪਾਂ ਔਰ ਜੰਜੈਲਾਂ ਨਾਲ ਗੋਲੀਆਂ ਉਹਨਾਂ ਪਹਾੜੀਆਂ ਨੂੰ ਮਾਰੀਆਂ ਸਿੰਘਾਂ ਨੇ।
ਕੇਤਕ ਚੜ੍ਹੇ ਸਊਰ ਪਹਾੜੀ,
ਤੇ ਕਈ ਜਿਹੜੇ ਪਹਾੜੀਏ ਆਪਣਿਆਂ ਘੋੜਿਆਂ ਤੇ ਸਵਾਰ ਹੋ ਕੇ ਫਿਰਦੇ ਦਿਸੇ ਹਨ ਸਿੰਘਾਂ ਨੂੰ।
ਉਤਰੇ ਦੂਰ ਜਾਏ ਡਰ ਧਾਰੀ,
ਤੇ ਉਹਨਾਂ ਨੂੰ ਸਿੰਘ ਮਾਰਦੇ ਰਹੇ ਆ। ਇਸ ਕਰਕੇ ਪਹਾੜੀਆਂ ਨੇ ਸੋਚਿਆ ਕਿ ਸਾਡਾ ਕੋਈ ਵੀ ਜਵਾਨ ਘੋੜੇ 'ਤੇ ਸਵਾਰ ਉਹਨਾਂ ਨੂੰ ਦਿਸਦਾ, ਉਸਨੂੰ ਮਾਰ ਸੁੱਟਦੇ ਆ, ਘੋੜਾ ਵੀ ਮਾਰ ਕੇ ਧਰਤੀ 'ਤੇ ਲਿਟਾ ਦਿੰਦੇ ਆ। ਇਸ ਕਰਕੇ ਆਪਣੇ ਜਿਹੜੇ ਘੋੜ ਸਵਾਰ ਹੈ ਉਹ ਪਿੱਛੇ ਹਟ ਜਾਈਏ, ਇਵੇਂ ਕਹਿੰਦੇ ਹੋਏ ਪਿਛਾਂ ਹਟ ਗਏ।
ਆਗੇ ਲੈ ਲੈ ਟੁੱਕ ਹੈ ਪਦਾਤੀ,
ਅਤੇ ਸਗੋਂ ਆਪਣੇ ਜਿਹੜੇ ਪੈਦਲ ਨੇ ਜੋ ਸ਼ਸਤਰਧਾਰੀ ਹਨ ਜਵਾਨ, ਉਹਨਾਂ ਨੂੰ ਹੀ ਅੱਗੇ ਤੋਰਦੇ ਹਨ ਪਹਾੜੀਏ।
ਗੁਲਕਾ ਫੋਰ ਹੈ ਤਿੰਨ ਕੀ ਛਾਤੀ,
ਅਤੇ ਸਿੰਘ ਉਹਨਾਂ ਵੱਲ ਵੇਖ ਕੇ ਉਹਨਾਂ ਦੀਆਂ ਛਾਤੀਆਂ ਮਿਣਦੇ ਹਨ ਗੋਲੀਆਂ ਮਾਰ ਕੇ।
ਲੋਟ ਪੋਟ ਹੋਏ ਗਿਰ ਗਿਰ ਪਰ,
ਅਤੇ ਜਿਹੜੇ ਪੈਦਲ ਵੀ ਅੱਗੇ ਆਉਂਦੇ ਆ ਸਿੰਘ ਉਹਨਾਂ ਨੂੰ ਮਾਰਦੇ ਹਨ ਜਦੋਂ, ਤਾਂ ਉਹ ਲੋਟ ਪੋਟ ਹੋ ਕੇ ਡਿੱਗ ਡਿੱਗ ਧਰਤੀ ਉੱਪਰ ਵਿਛਦੇ ਹਨ।
ਦੂਸਰ ਨਹੀਂ ਆਏ ਬੋ ਕਰ,
ਜਦੋਂ ਪਹਿਲਾਂ ਵਾਲੇ ਜਿਹੜੇ ਪੈਦਲ ਨੇ ਜਵਾਨ ਉਹ ਸਿੰਘਾਂ ਨੇ ਮਾਰ ਦਿੱਤੇ, ਤਾਂ ਉਹਨਾਂ ਨੂੰ ਮਰਿਆ ਵੇਖ ਕੇ ਫਿਰ ਜਿਹੜੇ ਪਿੱਛੋਂ ਆਉਣ ਲਈ ਤਿਆਰ ਹਨ ਉਹ ਅਗਾਹ ਨਹੀਂ ਵੱਧਦੇ ਕਿ ਅੱਗੇ ਜਾਣ ਨਾਲ ਤਾਂ ਕੇਵਲ ਮਰਨਾ ਹੀ ਹੈ, ਹੋਰ ਕੋਈ ਹਾਸਲ ਨਹੀਂ ਹੋਣਾ ਸਾਨੂੰ।
ਵਜਹਿ ਬੰਦੂਕ ਦੋ ਤਰਫੀ ਕਹਨੀ,
ਇਵੇਂ ਦੋਹਾਂ ਪਾਸਿਆਂ ਤੋਂ ਬੰਦੂਕਾਂ ਤੋਂ ਗੋਲੀਆਂ ਚੱਲਦੀਆਂ ਹਨ।
ਆਡੇ ਲੈ ਲੈ ਲੜਤੀ ਅਨੀ,
ਅਤੇ ਫੌਜਾਂ ਜੋ ਹਨ ਕੋਟਾਂ ਲੈ ਲੈ ਕੇ ਆਸਰੇ ਜੋ ਮੋਰਚਿਆਂ ਦੇ ਲੈ ਕੇ ਲੜਦੀਆਂ ਹਨ।
ਗਿਰ ਕਰ ਮਰੇ ਸੈਂਕੜੇ ਸੂਰਾ,
ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜਿਹੜੇ ਲੜਦੇ ਹੋਏ ਮਰ ਮਰ ਕੇ ਡਿੱਗ ਪਏ ਧਰਤੀ ਉੱਪਰ।
ਤੜਫਤ ਘਾਇਲ ਮਿਲ ਮਿਲ ਧੂਰਾ,
ਅਤੇ ਕਈ ਜਿਹੜੇ ਹਨ ਜ਼ਖਮੀ ਹੋ ਗਏ ਉਹ ਧੂੜ ਵਿੱਚ ਮਿੱਟੀ ਵਿੱਚ ਮਿਲ ਕੇ ਤੜਫ ਰਹੇ ਹਨ।
ਚਹੁੰ ਦਿਸ਼ ਮਹਿ ਬਹੁ ਮਾਰ ਮੱਚੀ ਹੈ,
ਚਾਰੇ ਤਰਫਾਂ ਵਿੱਚ ਜਾਣੋ ਕਿ ਬਹੁਤ ਖਾਲਸੇ ਨੇ ਜਿਹੜੀਆਂ ਪਹਾੜੀ ਫੌਜਾਂ ਚੜ੍ਹ ਕੇ ਆਈਆਂ, ਜਿਨ੍ਹਾਂ ਮੋਰਚੇ ਲਗਾਏ ਹੋਏ ਡੇਰੇ ਬਾਹਰ ਪਾਏ ਹੋਏ ਨੇ, ਉਹਨਾਂ ਉੱਪਰ ਮਾਰ ਮਚਾਈ ਹੈ।
ਜਹ ਕਹਿ ਸ਼੍ਰੋਣਤ ਧੂਲ ਰਚੀ ਹੈ,
ਜਿੱਥੇ ਕਿਤੇ ਵੀ ਪਹਾੜੀਆਂ ਦਾ ਜੋ ਲਹੂ ਹੈ ਉਹ ਧਰਤੀ ਵਿੱਚ ਮਿੱਟੀ ਵਿੱਚ ਰਚਾ ਦਿੱਤਾ ਹੈ, ਚਿੱਕੜ ਬਣਾ ਦਿੱਤਾ ਹੈ ਲਹੂ ਅਤੇ ਮਿੱਟੀ ਦਾ।
ਹੈ ਹੈ ਮਾਰ ਮਾਰ ਕਰਤਾ ਹੋਵੇ,
ਕਈ ਪਹਾੜੀਏ ਆਪਣੇ ਮੂੰਹਾਂ ਤੋਂ ਹੈ ਹੈ ਬੋਲਦੇ ਆ ਜਾਂ ਮਾਰ ਲਓ ਕਹਿੰਦੇ ਆ, ਕਿ ਅਸੀਂ ਇਵੇਂ ਕਹਿੰਦੇ ਹਾਂ ਛੇਤੀ ਸ਼ਾਇਦ ਫਤਿਹ ਪਾ ਲਵਾਂਗੇ ਲਲਕਾਰੇ ਮਾਰਦਿਆਂ ਹੋਇਆਂ।
ਸਨਮੁਖ ਹੋਇਆ ਹੈ ਮੁਖ ਤੁਰਵਾਵੇ,
ਅਤੇ ਜੇਕਰ ਇਵੇਂ ਆਖਦੇ ਹਾਂ ਕਿ ਮਾਰ ਲਈਏ ਛੇਤੀ ਇਹਨਾਂ ਨੂੰ ਖਾਲਸੇ ਨੂੰ ਮਾਰ ਦੇਣਾ ਆਪਾਂ, ਕਹਿੰਦਿਆਂ ਹੋਇਆਂ ਸਾਹਮਣੇ ਹੁੰਦੇ ਆ ਜਦੋਂ ਵੀ ਤਾਂ ਆਪਣਾ ਮੂੰਹ ਤੜਵਾਉਂਦੇ ਹਨ ਖਾਲਸੇ ਤੋਂ।
ਭਇਓ ਦੁਪਹਿਰਾ ਮਚਤ ਲੜਾਈ,
ਇਸ ਤਰ੍ਹਾਂ ਲੜਾਈ ਮਚਦੀ ਰਹੀ ਹੈ ਅਤੇ ਦੁਪਹਿਰ ਦਾ ਸਮਾਂ ਹੋ ਗਿਆ।
ਥਿਰੇ ਮੋਰਚਨ ਭੱਟ ਸਮਦਾਈ,
ਅਤੇ ਸਭ ਜਿੰਨੇ ਵੀ ਸਿਪਾਹੀ ਪਹਾੜੀਏ ਆਦਿਕ ਹੈ ਮੋਰਚਿਆਂ ਵਿੱਚ ਬੈਠੇ ਰਹੇ।
ਜਵਾਲਾ ਬੰਮਣੀ ਤੱਕ ਤੱਕ ਛੋਰ ਹੈ,
ਅਤੇ ਆਪਣੀਆਂ ਵੱਲੋਂ ਤਰਫੋਂ ਉਹ ਬੰਦੂਕਾਂ ਕੱਸ ਕੱਸ ਕੇ ਛੱਡਦੇ ਰਹੇ ਖਾਲਸੇ ਵੱਲ।
ਉਰ ਆਵਤ ਇਹੋ ਹੱਥ ਹੱਥ ਮੋਰ ਹੈ,
ਅਤੇ ਇੱਧਰ ਜਦੋਂ ਖਾਲਸੇ ਵੱਲ ਕੋਈ ਚੜ੍ਹ ਕੇ ਆਉਂਦਾ ਆ ਤਾਂ ਫਿਰ ਮਾਰ ਮਾਰ ਕੇ ਉਸ ਨੂੰ ਮੋੜਦੇ ਪਛਾੜਦੇ ਹਨ ਖਾਲਸੇ।
ਪਸਰੀ ਸੈਨਾ ਰਾਜਨ ਕੇਰੀ,
ਅਤੇ ਪਹਾੜੀ ਰਾਜਿਆਂ ਦੀ ਜੋ ਫੌਜ ਹੈ ਅਨੰਦਪੁਰ ਸਾਹਿਬ ਦੇ ਚੌਗਿਰਦੇ ਹੀ ਫੈਲੀ ਰਹੀ ਹੈ।
ਜਨ ਸਮੁੰਦਰ ਉਛਲਿਓ ਇਸ ਬੇਰੀ,
ਇਵੇਂ ਫੌਜ ਫੈਲੀ ਹੈ ਪਹਾੜੀਆਂ ਦੀ ਜਾਣੋ ਕਿ ਜਿਵੇਂ ਬਹੁਤ ਸਮੁੰਦਰ ਹੀ ਉਛਲ ਕੇ ਆ ਪਿਆ ਹੋਵੇ।
ਚਹੁੰ ਦਿਸ਼ ਪਸਰਿਓ ਜਲ ਸਮ ਢਹਰ ਢਹਰ,
ਚਾਰੇ ਤਰਫ ਇਵੇਂ ਫੌਜਾਂ ਜਿਹੜੀਆਂ ਪਹਾੜੀਆਂ ਅਤੇ ਗੁਜਰਾਂ ਦੀਆਂ ਫੈਲੀਆਂ ਹੋਈਆਂ ਜਿਵੇਂ ਕਿ ਜਲ ਹੀ ਜੋ ਉਛਲ ਉਛਲ ਕੇ ਆਉਂਦਾ ਹੋਵੇ।
ਬੀਚ ਅਨੰਦਪੁਰ ਟਾਪੂ ਸਮਸਰ,
ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਇਵੇਂ ਹੈ ਜਿਵੇਂ ਕਿ ਸਮੁੰਦਰ ਵਿੱਚ ਟਾਪੂ ਹੋਵੇ। ਆਲੇ ਦੁਆਲੇ ਸਭ ਪਹਾੜੀਆਂ ਅਤੇ ਗੁਜਰਾਂ ਦੀਆਂ ਰੰਗੜਾਂ ਦੀਆਂ ਫੌਜਾਂ ਨੇ, ਅਤੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਇਹਨਾਂ ਫੌਜਾਂ ਦੇ ਘਿਰਿਆ ਹੋਇਆ ਹੈ। ਕਵੀ ਜੀ ਦੱਸਦੇ ਆ ਕਿ ਪਹਾੜੀ ਫੌਜਾਂ ਦੀ ਗਿਣਤੀ ਬਹੁਤ ਵੱਡੀ ਹੈ, ਅਤੇ ਵਿੱਚ ਜੋ ਅਨੰਦਪੁਰ ਸਾਹਿਬ ਹੈ ਇਵੇਂ ਲੱਗਦਾ ਜਿਵੇਂ ਸਮੁੰਦਰ ਵਿੱਚ ਟਾਪੂ ਹੋਵੇ। ਆਲੇ ਦੁਆਲੇ ਜਿਵੇਂ ਸਭ ਜਲ ਹੀ ਜਲ ਹੋਵੇ, ਵਿੱਚ ਟਾਪੂ ਹੋਵੇ, ਅਤੇ ਇੱਧਰ ਫੌਜਾਂ ਜੋ ਸਮੁੰਦਰ ਵਾਂਗ ਉਛਲ ਉਛਲ ਕੇ ਆਉਂਦੀਆਂ, ਅਤੇ ਟਾਪੂ ਰੂਪ ਵਿੱਚ ਮਾਨੋ ਕਿ ਵਿੱਚ ਅਨੰਦਪੁਰ ਸਾਹਿਬ ਫੌਜਾਂ ਦੇ ਘੇਰੇ ਵਿੱਚ ਹੈ, ਪਾਣੀ ਵਾਂਗ ਉਛਲ ਉਛਲ ਕੇ ਚੜ੍ਹ ਚੜ੍ਹ ਕੇ ਵਾਰ ਵਾਰ ਉਹ ਉਛਾਲੇ ਮਾਰਦੇ ਭਾਵ ਛਾਲਾਂ ਮਾਰਦੇ ਹੋਏ ਪਹਾੜੀਏ ਅਨੰਦਪੁਰ ਸਾਹਿਬ 'ਤੇ ਫਤਿਹ ਪਾਉਣ ਵਾਸਤੇ ਢੁੱਕਦੇ ਹਨ। ਖਾਲਸਾ ਮਾਰ ਮਾਰ ਕੇ ਉਹਨਾਂ ਨੂੰ ਪਛਾੜਦਾ ਹੈ। ਇਸ ਪ੍ਰਕਾਰ ਵੀਰ ਰਸ ਸੂਰਬੀਰਤਾ ਦੇ ਸਹਿਤ ਗੁਰੂ ਕੇ ਖਾਲਸੇ ਨੇ ਪਹਾੜੀਆਂ ਨਾਲ ਯੁੱਧ ਕੀਤਾ ਹੈ, ਆਪਣਾ ਫਰਜ਼ ਧਰਮ ਨਿਭਾਉਂਦਿਆਂ ਹੋਇਆਂ ਕਈ ਸਿੰਘ ਸੂਰਮੇ ਜ਼ਖਮੀ ਹੋਏ, ਕਈਆਂ ਸ਼ਹੀਦੀਆਂ ਪਾਈਆਂ। ਸੋ ਇਸ ਪ੍ਰਕਾਰ ਇੱਥੋਂ ਤੱਕ ਇਸ ਜੰਗ ਦੇ ਪ੍ਰਸੰਗ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਸਮਤ ਬਖਸ਼ਣੀ। ਅੱਗੇ ਜਿਸ ਪ੍ਰਕਾਰ ਜੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਯੁੱਧ ਦੇ ਪ੍ਰਸੰਗ ਆਉਣਗੇ, ਸਮੇਂ ਅਨੁਸਾਰ ਪਹੁੰਚ ਕਰਕੇ ਸ਼ਰਧਾ ਭਾਵਨਾ ਸਹਿਤ ਸੁਣ ਕੇ ਲਾਹੇ ਪ੍ਰਾਪਤ ਕਰਨੇ ਜੀ।
ਪਸਰੀ ਸੈਨਾ ਰਾਜਨ ਕੇਰੀ, ਜਨ ਸਮੁੰਦਰ ਉਛਲਿਓ ਇਸ ਬੇਰੀ, ਚਹੁੰ ਦਿਸ਼ ਪਸਰਿਓ ਜਲ ਸਮ ਟਹਰ ਟਹਰ, ਬੀਚ ਅਨੰਦਪੁਰ ਟਾਪੂ ਸਮ ਸਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।